ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਛਾਏ ਜਾਤੀ ਏਕਤਾ ਅਨੇਕਤਾ, ਬੁਲਾਏ ਜਾਤੀ ਹੋਵਤੀ ਕੁਚਿਲ ਤਕ, ਤੇ ਬਨ ਕੁਰਾਨ ਕੀ। ਪਾਪ ਪਰ ਪੱਕ ਜਾਤੇ ਧਰਮ ਤਸਕ, ਜਾਤੇ ਵਰਨ ਗ੍ਰਕ, ਜਾਤੇ ਸਾਹਿਤ ਵਿਦਾਨ ਕੀ। ਦੇਵੀ ਦੇਵ ਦੇਹੋਰੇ ਸੰਤੋਖ ਸਿੰਘਾ, ਦੂਰ ਹੋਤੇ ਰੀਤ ਮਿਟ ਜਾਤੀ, ਕਥਾ ਬੇਦਨ ਪੁਰਾਨ ਕੀ। ਸ਼੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ, ਮੂਰਤ ਨਾ ਹੋਤੀ ਜੋਪੈ ਕਰੁਣਾ ਨਿਧਾਨ ਕੀ। ਮੂਰਤ ਨਾ ਹੋਤੀ ਮੂਰਤ ਨਾ ਹੋਤੀ ਚੌਪੈ ਕਰੁਣਾ ਨਿਧਾਨ ਕੀ। ਬਲਿਹਾਰੀ ਗੁਰ ਆਪਣੇ ਬਲਿਹਾਰੀ ਗੁਰ ਆਪਣੇ ਦਿਓ ਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ, ਕਰਤ ਨਾ ਲਾਗੀ ਵਾਰ। ਨਾਰਾਇਣ ਨਰਪਤ ਨਮਸਕਾਰ, ਐਸੇ ਗੁਰ ਕੋ ਬਲ ਬਲ ਜਾਈਏ, ਗੁਰ ਕੋ ਬਲ ਬਲ ਗੁਰੂ ਬਲ ਬਲ ਜਾਈਏ, ਗੁਰੂ ਬਲ ਬਲ ਜਾਈਏ,
ਗੁਰੂ ਬਲ ਬਲ ਜਾਈਏ, ਗੁਰੂ ਬਲ ਬਲ ਜਾਈਏ, ਗੁਰੂ ਬਲ ਬਲ ਜਾਈਏ, ਐਸੇ ਗੁਰੂ ਬਲ ਬਲ ਜਾਈਏ, ਗੁਰੂ ਬਲ ਬਲ ਜਾਈਏ,
ਬਲ ਬਲ ਜਾਈਏ, ਗੁਰ ਕੋ ਬਲ ਬਲ ਜਾਈਏ, ਗੁਰ ਕੋ ਬਲ ਬਲ ਜਾਈਏ, ਗੁਰ ਕੋ ਬਲ ਬਲ ਜਾਈਏ,
ਗੁਰ ਕੋ ਬਲ ਬਲ ਜਾਈਏ, ਗੁਰ ਕੋ ਬਲ ਬਲ ਜਾਈਏ, ਗੁਰ ਕੋ ਬਲ ਬਲ ਜਾਈਏ, ਗੁਰ ਕੋ ਬਲ ਬਲ ਜਾਈਏ, ਬਲ ਜਾਈਏ, ਸੇ ਗੁਰ ਕੋ ਬਲ ਬਲ ਜਾਈਏ,
ਗੁਰ ਕੋ ਬਲ ਬਲ ਜਾਈਏ, ਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹਿ ਤਾਰੇ,
ਆਪ ਮੁਕਤ ਮੋਹਿ ਤਾਰੇ, ਆਪ ਮੁਕਤ ਮੋਹਿ ਤਾਰੇ, ਆਪ ਮੁਕਤ ਮੋਹਿ ਤਾਰੇ, ਆਪ ਮੁਕਤ
ਮੁਕਤ ਮੋਹਿ ਤਾਰੇ ਜੀ,
ਆਪ ਮੁਕਤ ਮੋਹਿ ਤਾਰੇ ਜੀ, ਆਪ ਮੁਕਤ ਮੋਹਿ ਤਾਰੇ ਜੀ, ਆਪ ਮੁਕਤ ਮੋਹਿ ਤਾਰੇ ਜੀ, ਆਪ ਮੁਕਤ ਮੋਹਿ ਤਾਰੇ ਜੀ,
ਮੁਕਤ ਮੋਹਿ ਤਾਰੇ ਜੀ, ਆਪ ਮੁਕਤ ਮੋਹਿ ਤਾਰੇ ਜੀ,
ਆਪ ਮੁਕਤ ਮੋਹਿ ਤਾਰੇ ਜੀ,
ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹਿ ਤਾਰੇ ਜੀ, ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹਿ ਤਾਰੇ ਜੀ,
ਗੁਰੂ
नारायण नरपत नमस्कार। ऐसे गुरु को बल बल जाइए, आप मुक्त मोहे तारे, कवन 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 गुण कहिए, कवन 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 गुण कहिए, अंत नहीं किस पारे, लाख 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 सही को है, को है ऐसो विचार। विषम 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 ही पई है, लाल गुलाल रंगारे, अहो नानक संतन रस आई है, यों चाक गुंगा मुस्कारे, ऐसे आंगुरा तो मैं बल बल जावा, तो जी मैं बल बल जावा,
देव से बनाया मैं जावा।
चंदा उगम है सूरज चढ़ा इतने चंदन मौने गुर में परम सत्कार योग सतगुरां दी साजी नवाजी गुरु प्यारी गुरु सवारी सतगुरां दा खास रूप गुरु खालसा सतसंग जी आओ सब तो पहला पटने दे माही नीले दिशा असवार सतगुरु तेग बहादुर जी दे लखते जिगर माता गुजरी जी दे नूरे नजर सरबंस दानी पंथ दे बानी नासरो मंसूर एजदी मंजूर बादशाह दरवेश आजादी दे सच्चे सुचे आशिक साहिब सतगुरु धन 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 गुरु गोविंद सिंह साहब जी की बख्शिश दोहराओ कोई रसना वांझी ना रवे गुरफते दी सांझ करिए सारे आखो जी वाहे गुरु जी का खालसा वाहे गुरु जी की फतेह। अपने खालसे नू जेड़ा खालसा सजाया गिदड़ा तो शेर बनाया इन्हां नू सिर ते मेर भरिया हथ रखियो यही अरदास बेनती दिन रात महाराज जी रहमत करनी बख्शिश करनी ऐसी कृपा करो महाराज मेरा मन कदे भी डोले ना ऐसी कृपा करो महाराज मेरा मन कदे भी डोले ਸ਼ਿਵਕਾਰਾਂ ਵਾਲੀ ਗੰਦਗੀ ਕਾਵਾਂ ਵਾਂਗ ਪਰੋਲੇ ਨਾ ਸ਼ਿਵਕਾਰਾਂ ਵਾਲੀ ਗੰਦਗੀ ਕਾਵਾਂ ਵਾਂਗ ਪਰੋਲੇ ਨਾ ਸ਼ਿਵਕਾਰਾਂ ਵਾਲੀ ਗੰਦਗੀ ਕਾਵਾਂ ਵਾਂਗ ਪਰੋਲੇ ਨਾ ਕਦੇ ਵੀ ਡੋਲੇ ਨਾ ਮੇਰਾ ਮਨ ਕਦੇ ਵੀ ਡੋਲੇ
ਮੇਰਾ ਮਨ ਕਦੇ ਵੀ ਡੋਲੇ ਨਾ ਮੇਰਾ ਮਨ ਕਦੇ ਵੀ ਡੋਲੇ ਨਾ ਮੇਰਾ ਮਨ
महाराज मेरा मन देवी डोलेरा ऐसी कृपा करो महाराज मेरा मन देवी डोलेरा करते रहना चाहिए दंडौत बंदन अनकवार सर्व कला
समरथ
समरथ डोलन ते रखो प्रभु नानक दे कर
हाथ
हाथ आप जी ने महापुरखा पासों सरवण किया के गुरु नानक पातशाह अज वाले दिन घरों तुरे बड़ियारी सुनिया वेखण वालियां कहा हैरान होके वेखो हिंदू दे नाल मुसलमान जांदा समझण वालिया समझ के कहा नहीं नहीं एक अल्लाह ते दूजा भगवान जांदा वंडन लई ज्ञान मनुखता नूं एक गीता ते दूजा कुरान जांदा इन्हां छड्डे ने परिवार जहान पिछे ओ इन्हां पिछे अज सारा
जहान जांदा
जहान जांदा धन गुरु नानक पातशाह अज वाले दिन तुरे अज वाले दिन एक मिशन शुरू होया एक लहर शुरू हुई एक चरना अमृत दी लहर है वह भी सिखी दी लहर है वह सिख सजाउण दी लहर अज वाले दिन ही गुरु गोबिंद सिंह महाराज ने उस लहर नूं एक मोड़ दे दिता गुरु नानक पातशाह ने नींह रखी दसां पातशाहियां तक मरम्मत होई गुरु गोबिंद सिंह महाराज ने सिखी दे महल दा लेंटर पाता खो सतनाम
गुरु
हुण ध्यान दियो कई लोग ऐसे हन जेडे गुरु नानक पातशाह नूं मनदे ने गुरु गोबिंद सिंह नूं नहीं मनदे जे कल्ली नींह ही रखी है ते लेंटर है नहीं ओ कोठे दा भी की फायदा ते जे कल्ले लेंटर ही लेंटर होवे नींह रखी ही ना जाए फिर गुरु नानक पातशाह ने सिखी दे महल दी नींह रखी है ते गुरु गोबिंद सिंह महाराज ने लेंटर पाता एक मजबूत महल बना दिता इन्हां भोलियां नूं ये नहीं पता बरूद नाल गोलियां नाल इट्टां पत्थरां दे महल ते खत्म हो सकदे आ टह सकदे आ पर यह जिहड़ा सिखी दा महल गुरु नानक पातशाह ने बनाया ना गुरमुखो इनू कोई ढा नहीं सकता खुशना
वाहे गुरु
ए नहीं ढहना किसी तो ना ढठा कदे वेख्या ए महाराज ने एक महल बनाया हुण पंज पातशाहियां तक भगती ते जोर सी गुरु नानक पातशाह चले ते उन्हां ने होका लाता सत करतार दा नारा लाता ते साध संगत सुल्तानपुर वेई नदी दे विचों बाहर आए वो वेई नदी देखी होनी है तुसी कदे जदों आपां अमृतसर जाने आ ना गुरमुखो ब्यासा लंघ के सुभानपुर दा अड्डा आउंदा है सुभानपुर तो उरले पासे एक छोटी जी नदी वगदी आ नाला ही वेखण नूं लगदा एक बारी ना मैं उत्थों आ रहा सां दवान सन परले पासे उत्थे ना एक महापुरख भगवें रंग दे उहनां कपड़े पाए उहनां ने बड़ी संगत सेवा ते लाई होई ओह की कर रहे सन ओह जिहड़ा घाट सी उहनूं पक्कियां करदे सन पए मैं गड्डी रोकी संगत नूं पुछिया वी इह की हो रहा ओह कहिंदे जी इत्थे इह घाट पक्के कर रहे ने महापुरश मैं कहा क्यों ओ कहिंदे ने महापुरश कहिंदे ने ए वेई च इन्ना गंद पाया पिया ओए गुरु नानक पातशाह तीन दिन इस पानी च रहे ने ते पूजन जोग है को सतनाम
वाहिगुरु
और ओहदा सानू पता भी नहीं इदां ही लंघ जांदे ओहदे कोल दी पता ही नहीं वी इह वेई है ओ महापुरश कहिंदे ते पूजन जोग
ਇੱਥੇ ਇਹਦੇ ਪਤਾ ਹੀ ਨਹੀਂ ਕਿਸੇ ਨੂੰ, ਉਹਨਾਂ ਨੇ ਘਾਟ ਬਣਾਏ ਨੇ ਥਾਂ ਥਾਂ ਤੇ, ਪੱਕਿਆਂ ਕਰ ਰਹੇ ਨੇ ਉਹਨੂੰ ਮਹਾਂਪੁਰਸ਼ ਨੇ, ਜਿੱਦਾਂ ਕਾਰਸੇ ਵਾਲੇ ਮਹਾਂਪੁਰਸ਼ਾਂ ਨੇ ਬੜੇ ਥਾਵਾਂ ਤੇ ਪੁਲ ਬਣਾਏ ਨੇ, ਪੁਲ ਬਣਾਏ ਨੇ ਬੜੇ ਥਾਵਾਂ ਤੇ, ਏਦਾਂ ਹੀ ਉਹ ਮਹਾਂਪੁਰਖ ਸੇਵਾ ਵਿੱਚ ਲੱਗੇ ਹੋਏ ਨੇ। ਤਿੰਨ ਦਿਨ ਮਹਾਰਾਜ ਅਲੋਪ ਰਹੇ ਔਰ ਇੱਕ ਓਅੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਮੂਲ ਮੰਤਰ ਜੋ ਗੁਰੂ ਨਾਨਕ ਪਾਤਸ਼ਾਹ ਨੂੰ ਅਕਾਲ ਪੁਰਖ ਵੱਲੋਂ ਗੁਰਮੰਤਰ ਮਿਲਿਆ ਸੀ ਲੈ ਕੇ ਮਹਾਰਾਜ ਬਾਹਰ ਆਏ। ਫਿਰ ਆ ਕੇ ਉਹਨਾਂ ਨੇ ਅੱਗੇ ਜਪਾਇਆ ਜਿਹੜਾ ਜਪ ਇੱਕ ਓਅੰਕਾਰ ਤੋਂ ਲੈ ਕੇ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ, ਇੱਥੋਂ ਤੱਕ ਗੁਰੂ ਨਾਨਕ ਪਾਤਸ਼ਾਹ ਨੂੰ ਮਿਲਿਆ। ਉਹਨਾਂ ਨੇ ਫਿਰ ਅੱਗੇ ਮੂਲ ਮੰਤਰ ਜਿਹੜਾ ਪੜ੍ਹਾਇਆ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਥੋਂ ਤੱਕ। ਹੁਣ ਕਈ ਸੰਸਥਾਵਾਂ ਇਹੋ ਜਿਹੀਆਂ ਨੇ ਜਿਹੜੀਆਂ ਇਸ ਮੂਲ ਮੰਤਰ ਨੂੰ ਨਹੀਂ ਮੰਨਦੇ, ਉਹ ਕਹਿੰਦੇ ਗੁਰਪ੍ਰਸਾਦ ਤੱਕ। ਰਾੜਾ ਸਾਹਿਬ ਵਾਲੇ ਮਹਾਂਪੁਰਸ਼ ਤੇ ਟਕਸਾਲ ਨਾਨਕ ਸਰ ਹੋਰ ਵੀ ਜਿੰਨੀਆਂ ਸੰਸਥਾਵਾਂ ਨੇ ਇਹ ਸਾਰੇ ਨਾਨਕ ਹੋਸੀ ਭੀ ਸੱਚ ਤੱਕ ਪੜ੍ਹਦੇ ਆ ਤੇ ਕਹਿੰਦੇ ਵੀ ਇਹੀ ਹੈ ਵੀ ਇੱਥੋਂ ਤੱਕ ਪੜ੍ਹਨਾ ਭਾਈ ਇੱਕ ਓਅੰਕਾਰ ਤੋਂ ਲੈ ਕੇ ਨਾਨਕ ਹੋਸੀ ਭੀ ਸੱਚ ਤੱਕ। ਕਈ ਵਾਰੀ ਮਹਾਂਪੁਰਸ਼ਾਂ ਨੂੰ ਮੇਰੇ ਸਾਹਮਣੇ ਇੱਕ ਜਗਿਆਸੂ ਨੇ ਬੇਨਤੀ ਕੀਤੀ, ਕਹਿੰਦਾ ਬਾਬਾ ਜੀ ਇਹ ਦੱਸੋ ਖਾਂ ਵੀ ਗੁਰਪ੍ਰਸਾਦ ਤੱਕ ਆ ਕਿ ਨਾਨਕ ਹੋਸੀ ਭੀ ਸੱਚ ਤੱਕ ਆ। ਹੁਣ ਇਹ ਵਾਦ ਵਿਵਾਦ ਜਿਹੜਾ ਪੰਥਕ ਮਸਲੇ ਨੇ ਤੇ ਦਾਸ ਸਦਾ ਹੀ ਅਰਜ ਕਰਦਾ ਹੁੰਦਾ ਕਿ ਕੋਈ ਇਹੋ ਜਿਹਾ ਭਾਗਾਂ ਵਾਲਾ ਦੇਣ ਆਏ ਜਿੱਦਣ ਸਾਡੀ ਮਰਿਆਦਾ ਇੱਕ ਹੋ ਜਾਏ, ਜਿੱਦਣ ਸਾਡਾ ਨਿਤਨੇਮ ਇੱਕ ਹੋ ਜਾਏ, ਜਿੱਦਣ ਸਾਡਾ ਮੂਲ ਮੰਤਰ ਇੱਕ ਹੋ ਜਾਏ, ਜਿੱਦਣ ਸਾਡੀ ਅਰਦਾਸ ਇੱਕ ਹੋ ਜਾਏ। ਆਖੋ ਸਤਨਾਮ। ਕਿੰਨੇ ਵਾਦ ਵਿਵਾਦ ਨੇ ਸਾਡੇ ਪੰਥ ਵਿੱਚ, ਕਿੰਨੇ ਝਗੜੇ ਨੇ, ਵਾਦ ਵਿਵਾਦ ਬੜੇ ਨੇ। ਧਿਆਨ ਦੇਣਾ, ਮਹਾਂਪੁਰਸ਼ ਕਹਿਣ ਲੱਗੇ ਉਹ ਭਲਿਆ ਲੋਕਾਂ ਗੁਰੂ ਨਾਨਕ ਨੇ ਨੀਂਹ ਰੱਖੀ ਆ ਸਿੱਖ ਧਰਮ ਦੀ, ਸਿੱਖ ਧਰਮ ਦੀ ਨੀਂਹ ਰੱਖੀ ਆ ਜਿਹੜੀ ਛੇਆਂ ਪਾਤਸ਼ਾਹੀਆਂ ਦੀ ਬਾਣੀ ਆ ਨਾ ਗੁਰੂ ਗ੍ਰੰਥ ਸਾਹਿਬ ਮਰ ਵਿੱਚ ਦਰਜ, ਉਹ ਸ਼ਬਦ ਨੂੰ ਪੂਰਾ ਨਹੀਂ ਮੰਨਿਆ ਜਾਂਦਾ ਜਿਹਦੇ ਵਿੱਚ ਗੁਰੂ ਨਾਨਕ ਦਾ ਨਾਂ ਨਾ ਹੋਵੇ। ਆਖੋ ਸਤਨਾਮ।
ਵਾਹਿਗੁਰੂ।
ਹਰ ਵਿੱਚ ਹਰ ਇੱਕ ਸ਼ਬਦ ਵਿੱਚ ਗੁਰੂ ਨਾਨਕ ਸਾਹਿਬ ਦਾ ਨਾਮ ਹੈ। ਬਾਣੀ ਗੁਰੂ ਅਰਜਨ ਸਾਹਿਬ ਦੀ ਸ਼ਬਦ ਪੂਰਾ ਤਾਂ ਹੋਏਗਾ ਜੇ ਨਾਨਕ ਨਾਮ ਆਏਗਾ, ਉਹ ਸ਼ਬਦ ਹੀ ਪੂਰਾ ਤਾਂ ਮੰਨਿਆ ਜਾਂਦਾ ਜੇ ਨਾਨਕ ਪਦ ਆਵੇ। ਤੇ ਮਹਾਂਪੁਰਖ ਕਹਿਣ ਲੱਗੇ ਉਹ ਗੁਰਮੁਖਾ ਸਾਡਾ ਸਿੱਖ ਧਰਮ ਦਾ ਮੂਲ ਉਹ ਮੂਲ ਮੰਤਰ, ਜੇ ਉਹਦੇ ਵਿੱਚ ਗੁਰੂ ਨਾਨਕ ਦਾ ਨਾਮ ਹੀ ਨਹੀਂ ਆਇਆ ਤੇ ਸਿੱਖ ਧਰਮ ਦਾ ਮੂਲ ਮੰਤਰ ਕਿੱਦਾਂ ਪੂਰਾ ਹੋ ਗਿਆ। ਆਖੋ ਸਤਨਾਮ।
ਵਾਹਿਗੁਰੂ।
ਇਸ ਕਰਕੇ ਇੱਕ ਓਅੰਕਾਰ ਤੋਂ ਲੈ ਕੇ ਨਾਨਕ ਹੋਸੀ ਭੀ ਸੱਚ ਤੱਕ ਪੜ੍ਹਿਆ ਤੇ ਇਹੀ ਪੜ੍ਹਾਇਆ ਉਹਨਾਂ ਨੇ। ਸੋ ਚਲੋ ਮੇਰੇ ਖਿਆਲ ਵਿੱਚ ਵੱਧ ਪੜ੍ਹਨ ਦਾ ਕੋਈ ਘਾਟਾ ਨਹੀਂ, ਫਾਇਦਾ ਹੀ ਫਾਇਦਾ। ਆਖੋ ਸਤਨਾਮ।
ਵਾਹਿਗੁਰੂ।
ਵੱਧ ਪੜ੍ਹਿਆ ਜਾਏ ਤੇ ਚੰਗੀ ਗੱਲ ਹੀ ਆ, ਉਹ ਵੀ ਆਪਾਂ ਮੰਨ ਲਈ ਗੁਰਪ੍ਰਸਾਦ ਤੱਕ ਤੇ ਪੜ੍ਹ ਹੀ ਲਿਆ, ਤੇ ਗਾਂ ਵਾਲਾ ਵੀ ਪੜ੍ਹਦੇ ਉਹਦੇ ਨਾਲ ਕਿਹੜਾ ਕੋਈ ਖਰਾਬ ਹੋ ਗਿਆ ਕੰਮ, ਉਹ ਵੀ ਠੀਕ ਆ ਨਾਲ। ਹੁਣ ਮੰਨ ਲਓ ਵੀ ਜਿਹੜੇ ਕਹਿੰਦੇ ਆ ਵੀ ਗੁਰਪ੍ਰਸਾਦ ਤੱਕ ਹੀ ਪੜ੍ਹੋ, ਉਹਨਾਂ ਨੂੰ ਕਹੋ ਜੀ ਪੜ੍ਹਨੇ ਆ ਗੁਰਪ੍ਰਸਾਦ ਤੱਕ, ਜੇ ਥੋੜਾ ਗਾਂ ਚਲੇ ਜਾਂਦੇ ਆ ਤੇ ਇਹਦੇ ਚ ਮਾੜੀ ਗੱਲ ਵੀ ਕੀ ਆ। ਕੋ ਸਤਨਾਮ। ਜੇ ਤੁਹਾਡੀ ਵੀ ਮੰਨ ਲਈ ਤੇ ਅਸੀਂ ਮਹਾਂਪੁਰਸ਼ਾਂ ਦੀ ਵੀ ਮੰਨ ਲੈਂਦੇ ਹਾਂ, ਤੁਹਾਡੀ ਵੀ ਮੰਨਦੇ ਹਾਂ ਗੁਰਪ੍ਰਸਾਦ ਤੱਕ ਤੇ ਪੜ੍ਹਨੇ ਹੀ ਆ, ਤੇ ਜੇ ਗਾਂ ਵਾਲੀ ਤੁਹਾਨੂੰ ਅਲਰਜੀ ਕਰਦੀ ਹੈ ਫਿਰ ਦੱਸੋ, ਉਹ ਗਾਂ ਵਾਲੀ ਵੀ ਤੇ ਨਾਲ ਹੀ ਆ। ਜਿੱਦਾਂ ਹੁਣ ਕਈ ਪੰਜ ਬਾਣੀਆਂ ਪੜ੍ਹਦੇ ਆ ਤੇ ਪੰਜ ਭਾਵੇਂ ਸੱਤ ਪੜ੍ਹ ਲਓ, ਵੱਧ ਪੜ੍ਹਨ ਚ ਫਾਇਦਾ ਹੀ ਫਾਇਦਾ, ਜਿੰਨੀ ਵੱਧ ਬਾਣੀ ਪੜ੍ਹੀ ਜਾ ਓਨਾ ਹੀ ਚੰਗਾ, ਜਿੰਨਾ ਵੱਧ ਸਿਮਰਨ ਹੋਵੇ, ਜਿੰਨਾ ਵੱਧ ਤੋਂ ਵੱਧ ਮੂਲ ਮੰਤਰ ਹੋਵੇ ਓਨਾ ਹੀ ਚੰਗਾ, ਭਾਵੇਂ ਨਾਨਕ ਹੋਸੀ ਭੂਈ ਹੋਸੀ ਭੀ ਸੱਚ ਤੋਂ ਲੈ ਕੇ ਅਗਲੀ ਪੌੜੀ ਵੀ ਪੜ੍ਹਦਿਆ ਕਰੋ, ਸੋਚਿਆ ਸੋਚ ਨਾ ਹੋ ਬਈ, ਜੇ ਉਹ ਬਾਣੀ ਦੇ ਅਰਥ ਸਮਝ ਆਉਣ ਗੱਲ ਤੇ ਬਾਣੀ ਨੇ ਸਮਝਾਉਣਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚੋਂ ਤੇ ਗਿਆਨ ਮਿਲਣਾ, ਬਸ ਗੱਲ ਤੇ ਸਾਡੇ ਜੀਵਨ ਸਵਰਨ ਦੀ ਆ, ਜਿਨ੍ਹਾਂ ਨੇ ਜੀਵਨ ਸਵਾਰਨਾ ਉਹਨਾਂ ਨੇ ਵਾਹਿਗੁਰੂ ਵਾਹਿਗੁਰੂ ਕਹਿ ਕੇ ਵੀ ਸਵਾਰ ਲੈਣਾ, ਨਾਨਕ ਹੋਸੀ ਭੀ ਸੱਚ ਤੱਕ ਹੀ ਸਵਾਰ ਲੈਣਾ, ਕਈ ਸਾਰੀ ਬਾਣੀ ਪੜ੍ਹਦੇ ਰਹਿਣੋ ਫਿਰ ਵੀ ਓਦਾਂ ਹੀ ਆ। ਖੁਸ
ਵਾਹਿਗੁਰੂ।
ਗੱਲ ਤੇ ਮੰਨਣ ਦੀ ਆ, ਗੱਲ ਤੇ ਨਿਧਿਆਸਣ ਕਰਨ ਦੀ ਆ, ਮੰਨਿਆ ਅਸੀਂ ਕਿੰਨਾ ਗਾ, ਇੱਥੇ ਗੱਲ ਮੁੱਕਣੀ ਆ ਜਾ ਕੇ, ਸਾਰੀ ਜ਼ਿੰਦਗੀ ਵਾਦਾਂ ਮੇ ਵਾਦਾਂ ਵਿੱਚ ਹੀ ਨਾਨਾ ਫਸੇ ਰਹੀਏ, ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭਿਅੰਗਮ ਸਾਧੇ ਪੰਚ ਜਨਾ ਸਿਉ ਸੰਗ ਨਾ ਛੁਟਕਿਓ, ਅਧਕ ਅਹੰ ਬੁੱਧ ਬਾਧੇ, ਕਹਿੰਦੇ ਪਾਠ ਬੜੇ ਪੜ੍ਹ ਲਏ, ਵੇਦਾਂ ਦੀ ਵਿਚਾਰ ਕਰ ਲਈ, ਗ੍ਰੰਥ ਬੜੇ ਪੜ੍ਹ ਲਏ, ਪਰ ਹੋਇਆ ਕੀ? ਅੱਗੇ ਨਾਲੋਂ ਜ਼ਿਆਦਾ ਹੰਕਾਰੀ ਹੋ ਗਿਆ। ਖੁਸਦਨਾ
ਵਾਹਿਗੁਰੂ,
ਅੱਗੇ ਤੇ ਅਸੀਂ ਸੇਵਾਦਾਰ, ਹੱਥ ਜੋੜਦਾ ਫਿਰਦਾ ਸੀ, ਮੈਨੂੰ ਕੁਛ ਨੀ ਆਉਂਦਾ ਜੀ, ਮੈਂ ਤੇ ਬੜਾ ਗਰੀਬ ਹਾਂ ਜੀ, ਮੈਨੂੰ ਤੇ ਪਤਾ ਹੀ ਨੀ ਕੁਛ। ਜਦੋਂ ਥੋੜਾ ਜਿਹਾ ਪਾਠ ਪੜ੍ਹ ਲਿਆ ਤੇ ਵੇਦ ਗ੍ਰੰਥ ਪੜ੍ਹ ਗਿਆ, ਕਹਿੰਦੇ ਹੰਕਾਰੀ ਹੋ ਗਿਆ, ਅੱਗੇ ਨਾਲੋਂ ਜ਼ਿਆਦਾ ਵਿਗੜ ਗਿਆ ਕੰਮ। ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਵਲ ਭਿਅੰਗਮ ਸਾਧੇ, ਪਰ ਪੰਚ ਜਨਾ ਸਿਓ ਸੰਗ ਨਾ ਛੁਟਕਿਓ, ਕਾਮ ਕ੍ਰੋਧ ਲੋਭ ਮੋਹ ਹੰਕਾਰਾਂ ਤੋਂ ਛੁੱਟ ਨਾ ਸਕਿਆ। ਅਧਕ ਅਹੰ ਬੁੱਧ ਵਾਧੇ, ਅੱਗੇ ਨਾਲੋਂ ਜ਼ਿਆਦਾ ਹੰਕਾਰੀ ਹੋ ਗਿਆ। ਇਸ ਕਰਕੇ ਮਹਾਰਾਜ ਜੀ ਕਹਿੰਦੇ ਆ, ਪਿਆਰੇ ਇਨ ਬਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ। ਮੈਂ ਕਹਿੰਦੇ ਬੜਾ ਕੁਝ ਕਰਕੇ ਵੇਖਿਆ, ਉਹ ਇਹਨਾਂ ਇਹਨਾਂ ਕੰਮਾਂ ਨਾਲ ਮਿਲਿਆ ਨਹੀਂ ਜਾਣਾ। ਹਾਰ ਪਰਿਓ ਸਵਾਮੀ ਕੇ ਦੁਆਰੇ ਦੀਜੇ ਬੁੱਧ ਵਿਵੇਕਾ, ਗੁਰੂ ਦੇ ਦੁਆਰੇ ਢਹਿ ਕੇ ਆਖ, ਸੱਚੇ ਪਾਤਸ਼ਾਹ ਮੈਨੂੰ ਵਿਵੇਕ ਬੁੱਧ ਦੀ ਦਾਤ ਬਖਸ਼ੋ। ਆਖੋ ਸਤਨਾ
ਵਾਹਿਗੁਰੂ।
ਵਿਵੇਕ ਬੁੱਧ, ਸਾਨੂੰ ਵਿਵੇਕ ਖਾਣ ਦਾ ਹੀ ਵਿਵੇਕ ਨਹੀਂ, ਕੱਲਾ ਵਿਵੇਕ ਬਹੁਤ ਆ। ਮੈਂ ਕਈ ਵਾਰੀ ਹੈਰਾਨ ਹੁੰਦਾ, ਲੋਕਾਂ ਨੇ ਭੇਖ ਬਣਾ ਲਿਆ, ਵਿਵੇਕ ਨੂੰ ਵੀ ਭੇਖ ਬਣਾ ਲਿਆ। ਉਹ ਕਹਿਣਗੇ ਅਸੀਂ ਜੀ ਵਿਵੇਕੀ ਹੁੰਦੇ ਹਾਂ। ਅੱਛਾ ਜੀ, ਤੁਸੀਂ ਕੀ ਫਿਰ? ਅਸੀਂ ਤੇ ਖਾਂਦੇ ਨੀ ਕਿਸੇ ਦੇ ਹੱਥ ਦਾ, ਅਸੀਂ ਤੇ ਕਿਸੇ ਦੇ ਹੱਥ ਦਾ ਖਾਂਦੇ ਨੀ। ਖਿਮਾ ਕਰਨਾ ਪਿਆਰਿਓ, ਉਹਨਾਂ ਗੁਰਮੁਖਾਂ ਦੇ ਚਰਨਾਂ ਤੇ ਨਮਸਕਾਰ, ਜਿਹੜੇ ਧਨ ਨੇ ਕਮਾਈਆਂ ਕਰਦੇ ਨੇ, ਘਾਲਣਾ ਘਾਲਦੇ ਨੇ। ਪਰ ਮੈਂ ਇੱਕ ਬੇਨਤੀ ਕਰਨਾ, ਸਿੱਖੀ ਨੂੰ ਪਖੰਡ ਨਾ ਬਣਾਓ। ਸਿੱਖੀ ਦੇ ਵਿੱਚ ਪਿਆਰ ਹੈ, ਸਿੱਖੀ ਦੇ ਵਿੱਚ ਪ੍ਰੇਮ ਹੈ, ਇੱਥੇ ਨਿਮਰਤਾ ਹੈ, ਇੱਥੇ ਕੱਟੜਪੁਣਾ ਨਹੀਂ। ਆਖੋ ਸਤਨਾਮ
ਵਾਹਿਗੁਰੂ।
ਹਾਂ, ਕੱਟੜ ਵੀ ਹੈ, ਪਰ ਕਿਸੇ ਹੱਦ ਤੱਕ। ਜੇ ਇੰਨੇ ਕੱਟੜ ਹੋ ਜਾਓਗੇ, ਕਿਸੇ ਨੇ ਆਉਣਾ ਵੀ ਨਹੀਂ ਤੁਹਾਡੇ ਕੋਲ। ਇਹ ਸਿੱਖੀ ਤੋਂ ਲੋਕ ਮੁਨਕਰ ਹੋ ਜਾਣਗੇ। ਕਈ ਗੁਰਮੁਖ ਇਹੋ ਜਿਹੇ ਨੇ, ਇੱਥੇ ਤੁਸੀਂ ਦੇਖਦੇ ਹੋਗੇ ਨਾ, ਦੇਗ ਸੰਗਤ ਚ ਵਰਤਾਓ, ਉਹ ਦੇਗ ਨਹੀਂ ਲੈਣਗੇ। ਕਿਉਂ ਨੀ ਲੈਂਦੇ ਦੇਗ? ਕਹਿੰਦੇ ਨਾ ਜੀ ਨਾ, ਅਸੀਂ ਤੇ ਆਪਣਾ ਹੀ ਬਣਾ ਕੇ ਛਕਾਂਗੇ। ਆਖੋ ਸਤਨਾਮ
ਵਾਹਿਗੁਰੂ।
ਉਹ ਕਹਿੰਦੇ ਸਰਬ ਲੋਹ ਦੇ ਚ ਛਕਨੇ ਆ, ਸਰਬ ਲੋਹ ਦੇ ਚ ਜਿਉਣ ਲੱਗਣਗੇ, ਬੋਕੀਆਂ ਮਾਂਜਣ, ਸੁਚਮਤਾ ਰੱਖਣੀ ਤੇ ਠੀਕ ਹੈ, ਬਾਹਮਣ ਨਾ ਬਣੋ। ਆਖੋ ਸਤਨਾਮ। ਇੰਨੇ ਕਰੜੇ ਨਾ ਬਣੋ, ਸੁਚਮਤਾ। ਇੱਕ ਵਾਰੀ ਅਸੀਂ ਯਾਤਰਾ ਚ ਲੈ ਕੇ ਮਹਾਂਪੁਰਖਾਂ ਨੂੰ ਲੈ ਗਿਆ ਮੈਂ ਨਾਲ, ਉਹ ਗੱਡੀ ਚ ਬੈਠੇ ਰਾਹ ਦੇ ਵਿੱਚ ਨਾ, ਕਹਿੰਦੇ ਜੀ ਛਕ ਲਈਏ ਕੁਛ? ਮੈਂ ਕਿਹਾ ਛਕ ਲਓ। ਉਹ ਗੈਸ ਚੁੱਲ੍ਹਾ ਵੀ ਨਾਲ ਹੀ ਚੱਕੀ ਫਿਰਨ, ਕਹਿੰਦੇ ਦੁੱਧ ਕਾਢਣਾ, ਚਲੋ ਜੀ ਦੁੱਧ ਬਣ ਗਿਆ। ਬਾਅਦ ਵਿੱਚ ਪੀਪਾ ਲਿਆਓ ਮੁੰਡਿਓ, ਨਲਕਾ ਸੀ ਉੱਥੇ ਅੱਡੇ ਦੇ ਖਲੋ ਗਏ, ਪੀਪਾ ਲਿਆਓ। ਮੈਂ ਕਿਹਾ ਕਰੇ ਪੰਜੀਰੀ ਪੰਜੂਰੀ ਕੱਢਣਗੇ ਵਿੱਚੋਂ। ਜਦੋਂ ਆਇਆ ਪੀਪਾ, ਕੱਢ ਲਈ ਸਵਾਹ, ਲੱਗ ਪਏ ਨਲਕਾ ਮਾਂਜਣ, ਚਿੱਟਾ ਕੱਢਤਾ ਮਾਂਜ ਮਾਂਜ ਕੇ। ਲਓ ਧਿਆਨ ਦਿਓ, ਹੱਸਿਓ ਨਾ, ਸਾਰਾ ਸਮਝੋ ਗੱਲ ਠੀਕ ਆ। ਉਹ ਹੁਣ ਉਹਨੂੰ ਇਹ ਜੀ ਕਿਤੇ ਠੀਕ ਆ, ਸੁਚਮਤਾ ਰੱਖਣੀ ਵੀ ਜ਼ਰੂਰੀ ਆ, ਪਰ ਇਹਨੂੰ ਇੰਨਾ ਹੁਣ ਇਹ ਉਹਨਾਂ ਨੇ ਤੇ ਕਰ ਲਿਆ, ਉਹਨਾਂ ਨੇ ਤੇ ਕਰ ਲਿਆ। ਸੰਤਾਂ ਮਹਾਂਪੁਰਖ ਸੀਗੇ, ਚਲੋ ਵਿਹਲੇ ਹੁਣ, ਬਾਬੇ ਵਿਹਲੇ ਹੀ ਆ, ਉਹ ਬੈਠੇ ਮਾਂਜੀ ਜਾਣ ਨਲਕਾ। ਨਾ ਜਿਹੜਾ ਜ਼ਿਮੀਦਾਰ ਗੰਨੇ ਦੀ ਟਰਾਲੀ ਲਈ ਜਾਂਦਾ, ਉਧਰੋਂ ਮਿਲ ਤੇ ਸਮੇਂ ਨਾਲ ਪਹੁੰਚਣਾ, ਉਹ ਕਿਹੜੇ ਵੇਲੇ ਨਲਕਾ ਮਾਂਜੂ? ਉਹਨੇ 10 ਵਾਰੀ ਰਾਹ ਚ ਪਾਣੀ ਪੀਣਾ, ਉਹ ਤੇ ਨਲਕੇ ਮਾਂਜਦੇ ਹੀ ਰਹਿ ਗਿਆ।
ਵਾਹਿਗੁਰੂ।
ਇਹਦੇ ਹੋ ਗਿਆ ਵੀ ਕਰੜਾ ਕੰਮ ਹੋ ਗਿਆ। ਦੱਸੋ ਕਿਹੜਾ ਸਿੱਖੀ ਲਏਗਾ? ਜਿਹੜੇ ਜੱਟ ਜ਼ਿਮੀਦਾਰ ਇੱਥੇ ਬੈਠੇ ਆ ਖੇਤਾਂ ਚ ਕੰਮ ਕਰਨਾ, ਜਿਹਨਾਂ ਨੇ ਉਹਨਾਂ ਨੇ ਇੱਥੋਂ ਕਿੱਥੇ ਜਾਣਾ? ਕੋਈ ਫਗਵਾੜੇ ਜਾ ਰਿਹਾ, ਕੋਈ ਲੁਧਿਆਣੇ ਜਾ ਰਿਹਾ, ਕੋਈ ਕਿਤੇ ਮਿਲ ਲੱਗੀ ਹੈ, ਕੋਈ ਕਿਤੇ, ਉਹ ਤੇ ਬਸ ਫਿਰ ਨਲਕੇ ਹੀ ਮਾਂਜਦੇ ਰਹਿਣਗੇ ਫਿਰ ਰਾਹ ਚ। ਏਦਾਂ ਨੀ ਕੰਮ ਚੱਲਦਾ। ਇਹ ਇੰਨਾ ਕੱਟੜਪੁਣਾ ਨਹੀਂ ਸੀ ਜਿੰਨਾ ਅਸੀਂ ਬਣਾ ਲਿਆ। ਹਾਂ, ਇਹਦੇ ਵਪਾਰੀ ਵਿਰਲੇ ਵਿਰਲੇ, ਇਹਦੇ ਵਪਾਰੀ ਵਿਰਲੇ ਵਿਰਲੇ ਨੇ, ਬਹੁਤ ਘੱਟ ਮਿਲਣਗੇ ਜਿਹੜੇ ਇਹੋ ਜਿਹੇ ਗੁਰਮੁਖ ਧੰਨ ਭਾਗ ਜਿਹੜੇ ਸੁਚਮਤਾ ਰੱਖ ਸਕਦੇ ਆ। ਪਰ ਐਡਾ ਮਹਿੰਗਾ ਸੌਦਾ ਨਹੀਂ ਸੀ ਜਿੰਨਾ ਅਸੀਂ ਮਹਿੰਗਾ ਕਰ ਦਿੱਤਾ। ਆਖੋ ਸਤਨਾ
ਵਾਹਿਗੁਰੂ।
ਐਡਾ ਮਹਿੰਗਾ ਸੌਦਾ ਨਹੀਂ ਸੀ। ਮਹਾਰਾਜ ਨੇ ਤੇ ਆਖਿਆ ਸੀ ਉਹ 2.5 ਅੱਖਰ ਪ੍ਰੇਮ ਦੇ ਸਿੱਖ ਲਾ ਪਿਆਰਿਆ। ਉਹ ਕਈ ਵਾਰੀ ਬਚਨ ਯਾਦ ਆਉਂਦਾ ਬਾਬਾ ਬੁੱਢਾ ਜੀ ਨੂੰ ਨਾ, ਛੇਵੇਂ ਪਾਤਸ਼ਾਹ ਕਹਿੰਦੇ ਆ ਗੁਰੂ ਅਰਜਨ ਸਾਹਿਬ ਮਹਾਰਾਜ, ਬਾਬਾ ਬੁੱਢਾ ਜੀ, ਜੀ ਮਹਾਰਾਜ, ਮੇਰੇ ਪੁੱਤਰ ਨੂੰ ਪੜ੍ਹਾ ਦਿਓ। ਕਹਿੰਦੇ ਜੀ ਅਨਪੜ੍ਹ ਕੀ ਪੜ੍ਹਾਊ? ਮੈਂ ਕਿਹੜਾ ਪੜ੍ਹਿਆ ਲਿਖਿਆ ਕੁਛ, ਮੈਨੂੰ ਕਿਹੜਾ ਕੁਛ ਆਉਂਦਾ? ਮਹਾਰਾਜ ਤੁਸੀਂ ਜੇ ਮੁੰਡੇ ਆਪਣੇ ਨੂੰ ਪੜ੍ਹਾਉਣਾ, ਜੇ ਸਾਹਿਬਜ਼ਾਦੇ ਨੂੰ ਪੜ੍ਹਾਉਣਾ, ਜੇ ਮਹਾਰਾਜ ਜੀ ਇਹਨੂੰ ਪੜ੍ਹਾਉਣਾ, ਤੇ ਤੁਸੀਂ ਕਿਸੇ ਚੰਗੇ ਵਿਦਵਾਨਾਂ ਕੋਲ ਪੜ੍ਹਨੇ ਪਾਓ, ਇਹਨਾਂ ਨੂੰ ਚੰਗਿਆਂ ਕੋਲ ਪੜ੍ਹਾਓ ਕਿਤੇ। ਤੇ ਬਾਬਾ ਬੁੱਢਾ ਜੀ ਨੂੰ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ, ਬਾਬਾ ਜੀ जेडे ढाई अखर प्रेम दे तुसी गुरु नानक तो पढ़े ने ना मेरे पुत्र नू ओही पढ़ा दे ओ होर विद्या दी लोड़ ही नहीं आखो सतना
श्री वाहे गुरु
गज के जरा प्यारे हो
सात श्री अकाल
जेडे ढाई अखर बाबा बुढ़ा जी ढाई अखर जेडे प्रेम दे पढ़े ने ना बस यही ए प्रेम दे ढाई अखर मेरे पुत नू पढ़ा दियो गल ते प्रेम ते आके मुकनी है प्रेम दे सदा ही आपां पढ़ने आ इत्थे जिन साच कहूं सुन ले हो सब है जिन प्रेम कियो तिन ही प्रभ पायो गल ते प्रेम दी है जिन्हां दे अंदर प्रेम आ भाओ गोबिंद भाओ भगत दा भुखा ओ ते है ही प्यार दा भुखा
सो बहुते वादा विवादा विच पै के अपनी जिंदगी नहीं लंघा देनी बहुते वहमा भरमा कर्म कांडा च पै के अपनी जिंदगी नहीं लंघा देनी करम धर्म पाखंड जो दिसै तिन जम जा गाती लूटै निर्वाण कीर्तन गावहु करते का निमक सिमरत जित छूटै संतोह सागर पार उतरियै जे को बचन कमावै संतन का सो गुर प्रसादी तरीय बचन साधु दा ते कमाल दी गल ए आ नाल उहनां ने भी कहता भी यही ना कह दे भी बाबे दी भी फुल किरपा है तरेंगा गुर प्रसादी तरेंगा गुरु दी किरपा नाल बचन महापुरशां दा आखो सतनाम बचन साधु दा बचन रागी बचन ढाडी कथा वाचक दा ते तरेंगा तू गुरु दी किरपा नाल साधु जिन्ने साधना कीती होवे ओ रागी भी हो सकदा ਉਹ ਢਾਡੀ ਵੀ ਹੋ ਸਕਦਾ ਉਹ ਕਥਾ ਵਾਚਕ ਵੀ ਹੋ ਸਕਦਾ ਉਹ ਕੁੜਤੇ ਪਜਾਮੇ ਵਾਲਾ ਵੀ ਹੋ ਸਕਦਾ ਉਹ ਪੈਂਟ ਸ਼ਰਟ ਵਾਲਾ ਵੀ ਹੋ ਸਕਦਾ ਇਹ ਬੜੀ ਵਾਰੀ ਤੁਸੀਂ ਸੁਣਿਆ ਵੀ ਸਾਧੂ ਕੋਈ ਵੀ ਹੋ ਸਕਦਾ ਸਾਧੂ ਉਹ ਆ ਜਿਹੜਾ ਸਾਧਨਾ ਕਰ ਰਿਹਾ ਨੌ ਦੁਆਰੇ ਸਾਧ ਸਾਧ ਕਹਾਇਆ ਗੁਰੂ ਨਾਨਕ ਪਾਤਸ਼ਾਹ ਨੇ ਫਿਰ ਹੋਕਾ ਦਿੱਤਾ ਘਰ ਘਰ ਜਾ ਕੇ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ
ਪੰਥ ਚਲਾਇਆ
ਗੁਰੂ ਨਾਨਕ ਪਾਤਸ਼ਾਹ ਵੀ ਉਦਣ ਇੱਕ ਬਚਨ ਕੱਢਦੇ ਨੇ ਸੁਣਿਆ ਬਾਬਾ ਜੀ ਤੂੰ ਤੇ ਗੁਰੂ ਗੋਬਿੰਦ ਸਿੰਘ ਵੀ ਇਸੇ ਦਿਨ ਇੱਕ ਬਚਨ ਕਰਦੇ ਨੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਮੇਰਾ ਪਰਿਵਾਰ ਖੇਰੂ ਖੇਰੂ ਹੁੰਦਾ ਤੇ ਭਾਵੇਂ ਹੋ ਜਾਏ ਪਰ ਮੈਂ ਲੋਕਾਂ ਦੇ ਉਜੜੇ ਘਰ ਵਸਾ ਦੇਣੇ ਨੇ ਤੇ ਗੁਰੂ ਗੋਬਿੰਦ ਸਿੰਘ ਵਿਸਾਖੀ ਵਾਲੇ ਦਿਨ ਅੱਜ ਵਾਲੇ ਦਿਨ ਮਹਾਰਾਜ ਵੀ ਇਹੀ ਬਚਨ ਕਰਦੇ ਨੇ ਕਿ ਮੇਰਾ ਪਰਿਵਾਰ ਭਾਵੇਂ ਖੇਰੂ ਖੇਰੂ ਹੋ ਜਾਏ ਮੇਰਾ ਆਨੰਦਪੁਰ ਭਾਵੇਂ ਉਜੜ ਜਾਏ ਜੋ ਮਰਜ਼ੀ ਹੋ ਜਾਏ ਮੇਰਾ ਘਰ ਭਾਵੇਂ ਖਤਮ ਹੋ ਜਾਵੇ ਮੇਰੇ ਬੱਚੇ ਭਾਵੇਂ ਸ਼ਹੀਦ ਹੋ ਜਾਣ ਪਰ ਇਹ ਮੇਰਾ ਖਾਲਸਾ ਸੁੱਖਾਂ ਦੀ ਨੀਂਦ ਸੌਵੇਂ ਤੇ ਮੇਰਾ ਭਾਵੇਂ
ਕੱਖ ਨਾ ਰਹੇ
ਕੱਖ ਨਾ ਪਿਛਲੀ ਵਾਰੀ ਸੁਣਿਆ ਸੀ ਨਾ ਧੰਨ ਗੁਰੂ ਗੋਬਿੰਦ ਸਿੰਘ ਮਾਨ ਨੂੰ ਦਇਆ ਸਿੰਘ ਨੇ ਆਖਿਆ ਸੀ ਮਹਾਰਾਜ ਜੀ ਇਹ ਕੀ ਕੌਤਕ ਵਰਤਾ ਰਹੇ ਹੋ ਇਹ ਕੀ ਖੇਡਾਂ ਵਰਤ ਰਹੀਆਂ ਨੇ ਜਿਵੇਂ ਕਲਗੀਆਂ ਵਾਲਿਆ ਚੰਨ ਮਾਈਆ ਜਿਵੇਂ ਕਲਗੀਆਂ ਵਾਲਿਆ ਚੰਨ ਮਾਈਆ ਕੁਝ ਯਾਦ ਹੈ ਬੀਤੀ ਬਤਾਈ ਤੈਨੂੰ ਹੀਰੇ ਜੜੇ ਰੰਗੀਲੇ ਪੰਘੂੜਿਆਂ ਵਿੱਚ ਰਹਿੰਦੀ ਲੋਰੀਆਂ ਦਿੰਦੀ ਸੀ ਦਾਈ ਤੈਨੂੰ ਮਤਾ ਪਿੰਡ ਤੇ ਕੋਈ ਚਰੀ ਦਿਆ ਜੇ ਖਰਵੀ ਉਂਗਲ ਨਾ ਕਿਸੇ ਸੁਹਾਈ ਤੈਨੂੰ ਮਾਂ ਨੇ ਸਮਝ ਕੇ ਬਰਫ ਦਾ ਚੰਨ ਚਿੱਟਾ ਤੱਤੀ ਵਾ ਨਾ ਚਾਨਣਾ ਲਾਈ ਤੈਨੂੰ ਰਤਾ ਰਹਿ ਗਿਆ ਵੱਟ ਜੇ ਬਿਸਤਰੇ ਤੇ ਰਾਤੀ ਰੱਖਿਆ ਉਹਨੇ ਜਗਾਈ ਤੈਨੂੰ ਮੈਂ ਹੈਰਾਨ ਹਾਂ ਗੁਜਰੀ ਦਿਆ ਸੋਹਲ ਫੁੱਲਾ ਮੈਂ ਹੈਰਾਨ ਹਾਂ ਗੁਜਰੀ ਦਿਆ ਸੋਹਲ ਫੁੱਲਾ ਨੀਂਦ ਸੂਲਾਂ ਤੇ ਕਿਸ ਤਰ੍ਹਾਂ ਆਈ ਤੈਨੂੰ ਧੰਨ ਸਾਨਾ ਮਹਾਰਾਜ ਅੱਜ ਵਾਲੇ ਦਿਨ ਵਚਨ ਕੀਤਾ ਸੀ ਦਇਆ ਸਿੰਘਾ ਹੱਥ ਮੇਂ ਨਾ ਬਾਜ ਹੋਗਾ ਸਿਰ ਪੇ ਨਾ ਤਾਜ ਹੋਗਾ ਖੁੱਸ ਗਿਆ ਰਾਜ ਹੋਗਾ ਲਾਵਾਰਸ ਕਹਿਲਾਊਂਗਾ ਹੋਊਂਗਾ ਅਕੇਲਾ ਔਰ ਫਿਰੂੰਗਾ ਮੈਂ ਜੰਗਲੋਂ ਮੈਂ ਪਲੰਗੋਂ ਕੀ ਛੋਟ ਸੇਜਾ ਕੰਡੋਂ ਕੀ ਸੇਜਾ ਕੰਡੋਂ ਕੀ ਵਛਾਊਂਗਾ ਇਹ ਬਚਨ ਵਿਸਾਖੀ ਵਾਲੇ ਦਿਨ ਕੀਤਾ ਸੀ ਫਿਰ ਸੱਚਮੁੱਚ ਮਹਾਰਾਜ ਨੇ ਸਭ ਕੁਝ ਪੁੱਤ ਵਾਰ ਕੇ ਵਿਖਾਏ ਆਨੰਦਪੁਰ ਛੱਡ ਕੇ ਵਿਖਾਇਆ ਉਹ ਸੂਲਾਂ ਦੇ ਉੱਤੇ ਪੈ ਕੇ ਵਿਖਾਇਆ ਮੈਂ ਵੀ ਸੂਲ ਸਾਂ ਸੂਲਾਂ ਵਿੱਚ ਸੂਲਾਂ ਵਾਂਗੂ ਸੂਲਾ ਇੱਕ ਨਾ ਸੂਲ ਚਬਾਈ ਮੈਨੂੰ ਦਇਆ ਸਿੰਘਾ ਜੇ ਸੱਚ ਤੂੰ ਪੁੱਛਣਾ ਏ ਐਸੀ ਨੀਂਦ ਨਾ ਕਦੇ ਵੀ ਆਈ ਮੈਨੂੰ ਓਏ ਦਇਆ ਸਿੰਘਾ ਜਿਹੜੀ ਇੱਥੇ ਨੀਂਦ ਆਈ ਹੈ ਤੇ ਕਦੇ ਨੀਂਦ ਆਈ ਹੋਈ ਨਹੀਂ ਮੈਨੂੰ ਧੰਨ ਸਨ ਮਹਾਰਾਜ ਇਹ ਬਚਨ ਵਿਸਾਖੀ ਵਾਲੇ ਦਿਹਾੜੇ ਤੇ ਕੀਤਾ ਮਹਾਰਾਜ ਕਹਿੰਦੇ ਮੈਂ ਸਰਬੰਸ ਵਾਰ ਦਿਆਂਗਾ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਮੇਰਾ ਘਰ ਬਾਰ ਭਾਵੇਂ ਕੋਈ ਗੱਲ ਨਹੀਂ ਖੇਰੂ ਖੇਰੂ ਹੋ ਜਾਏ ਪਰ ਮੈਂ ਲੋਕਾਂ ਦੇ ਘਰ ਵਸਾਉਣੇ ਨੇ ਅੱਜ ਸਾਰੇ ਵਿਸਾਖੀ ਤੇ ਆਏ ਹਾਂ ਦੱਸੋ ਅਸੀਂ ਕੀ ਬਚਨ ਕਰਨਾ ਗੱਲ ਸਾਡੀ ਗੁਰੂ ਨਾਨਕ ਦੀ ਗੱਲ ਗੁਰੂ ਗੋਬਿੰਦ ਸਿੰਘ ਦੀ ਗੱਲ ਰਾਮ ਜੀ ਦੀ ਗੱਲ ਭਗਵਾਨ ਕ੍ਰਿਸ਼ਨ ਦੀ ਗੱਲ ਅਸੀਂ ਸਾਰੇ ਕਰਨੇ ਹਾਂ ਪਿਆਰਿਓ ਆਪਾਂ ਆਏ ਹਾਂ ਤੇ ਆਪਾਂ ਦੱਸੋ ਖਾਂ ਕੀ ਬਚਨ ਕਰਨਾ ਸਾਡੇ ਚੋਂ ਵੀ ਕੋਈ ਹੈ ਜਿਹੜਾ ਕਹੇ ਵੀ ਮੈਂ ਪੀਣਾ ਬੈਠੇ ਨੇ ਪੀਣ ਵਾਲੇ ਵੀ ਵਿੱਚ ਬੈਠੇ ਹੁੰਦੇ ਆ ਉਹ ਬਚਨ ਕਰ ਲੈਣ ਵੀ ਅੱਜ ਤੋਂ ਮੁੜ ਕੇ ਮੈਂ ਪੀਣੀ ਨਹੀਂ ਅੱਜ ਵੀ ਵਿਸਾਖੀ ਵਿੱਚ ਬੈਠੇ ਆ ਦਾੜੀਆਂ ਕੇਸ ਜਿਨ੍ਹਾਂ ਦੇ ਨਜ਼ਰ ਨਹੀਂ ਆ ਰਹੇ ਉਹ ਅੱਜ ਤੋਂ ਬਚਨ ਕਰ ਲੈਣ ਵੀ ਅਸੀਂ ਦਾੜੀਆਂ ਕੇਸ ਨਹੀਂ ਕਟਾਉਣੇ ਗੁਰੂ ਨਾਨਕ ਦਾ ਕਿੱਡਾ ਵੱਡਾ ਬਚਨ ਗੁਰੂ ਗੋਬਿੰਦ ਸਿੰਘ ਕਿੱਡਾ ਵੱਡਾ ਬਚਨ ਕਰ ਰਹੇ ਨੇ ਕਿ ਅਸੀਂ ਵੀ ਕੁਝ ਛੱਡਣਾ ਪਰ ਨਹੀਂ ਹਰਿਦੁਆਰ ਗਏ ਉਹ ਸਾਰਿਆਂ ਨੇ ਕੀਤੇ ਬਚਨ ਕੋਈ ਕਹਿੰਦਾ ਮੈਂ ਸ਼ਰਾਬ ਛੱਡੀ ਕੋਈ ਕਹਿੰਦਾ ਮਾਸ ਛੱਡਿਆ ਇੱਕ ਨੂੰ ਕਹਿੰਦੇ ਉਹ ਅਮਲੀ ਆ ਤੂੰ ਵੀ ਕੁਝ ਛੱਡ ਦੇ ਕਹਿੰਦਾ ਮੈਂ ਵੀ ਛੱਡਿਆ ਕਹਿੰਦੇ ਕੀ ਕਹਿੰਦੇ ਅੱਜ ਤੋਂ ਮੁੜ ਕੇ ਇੱਥੇ ਆਉਣਾ ਹੀ ਛੱਡਿਆ ਛੱਡਣਾ ਹੀ ਆ ਆਪਾਂ ਆਉਣਾ ਹੀ ਛੱਡ ਦਿੰਦੇ ਹਾਂ ਕਈ ਏਦਾਂ ਦੇ ਵੀ ਹੁੰਦੇ ਆ ਵਿੱਚ ਪਰ ਆਓ ਜੇ ਆਏ ਆ ਨਾ ਉਹ ਵਿਸਾਖੀ ਦਾ ਪੁਰਬ ਹੈ ਖਾਲਸੇ ਦਾ ਜਨਮ ਦਿਹਾੜਾ ਹੈ ਧੰਨਵਾਦਾਂ ਵਾਲੇ ਸਤਿਗੁਰੂ ਕਹਿੰਦੇ ਨੇ ਮੇਰਾ ਭਾਵੇਂ ਕੱਖ ਨਾ ਰਹੇ ਮੇਰਾ ਖਾਲਸਾ ਸੁੱਖਾਂ ਦੀ ਨੀਂਦ ਸੌਵੇ ਅਸੀਂ ਵੀ ਬਚਨ ਕਰੀਏ ਕੋਈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਤੇ ਨਮਸਕਾਰ ਤੇ ਸਾਧ ਸੰਗਤ ਧੰਨ ਸਤਿਗੁਰਾਂ ਦੀਆਂ ਮਹਾਨ ਕੁਰਬਾਨੀਆਂ ਉਹ 305 ਸਾਲ ਹੋ ਗਏ ਅੱਜ ਬਹੁਤਾ ਪੁਰਾਣਾ ਵੇਲ ਸਮਾਂ ਨਹੀਂ ਹੋਇਆ 305 ਸਾਲ ਹੀ ਹੋਏ ਆ ਸਾਰੇ 305 ਸਾਲ ਬਹੁਤਾ ਟਾਈਮ ਜ਼ਿਆਦਾ ਸਮਾਂ ਪੁਰਾਣਾ ਨਹੀਂ ਹੋਇਆ ਤੇ ਆਓ ਅੱਜ ਸਤਿਗੁਰਾਂ ਦੇ ਚਰਨਾਂ 'ਚ ਨਮਸਕਾਰ ਕਰੀਏ ਮਹਾਰਾਜ ਐਡੀ ਕਿਰਪਾ ਮੇਰੀ ਨਮਸਕਾਰ ਤੇਰੇ ਚਰਨਾਂ ਤੇ ਪੰਥ ਸਜਾਉਣ ਵਾਲਿਆ ਨਮਸਕਾਰ ਤੇਰੇ ਚਰਨਾਂ ਤੇ ਪੰਥ ਸਜਾਉਣ ਵਾਲਿਆ ਪੰਥ ਸਜਾਉਣ ਵਾਲਿਆ ਮੇਰੀ ਨਮਸਕਾਰ ਤੇਰੇ ਚਰਨਾਂ ਤੇ ਪੰਥ ਸਜਾਉਣ ਵਾਲਿਆ ਮੇਰੀ ਨਮਸਕਾਰ ਤੇਰੇ ਚਰਨਾਂ ਤੇ ਤੋਂ ਸਰ
ਮੇਰੀ ਨਮਸਕਾਰ ਬਾਜਾਂ ਵਾਲੇ ਨੂੰ ਚਰਨਾਂ ਤੇ ਸੀਸ ਰੱਖ ਕੇ ਮੇਰੀ ਨਮਸਕਾਰ ਬਾਜਾਂ ਵਾਲੇ ਨੂੰ ਚਰਨਾਂ ਤੇ ਸੀਸ ਰੱਖ ਕੇ ਬਾਣੀ
ਸਿੰਘ ਮਹਾਰਾਜ ਨੇ ਜੋ ਗੁਰੂ ਨਾਨਕ ਸਾਹਿਬ ਨੇ ਨਾਨਕ ਨਾਮ ਸੁਖਾਲਾ ਕੀਤਾ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਕਿੱਡੀ ਕਿਰਪਾ ਕੀਤੀ ਆ। ਪਰ ਜੇ ਥੋੜਾ ਜਿਹਾ ਪਿੱਛੇ ਚੱਲੀਏ ਪ੍ਰਾਤਨ ਸਮੇਂ ਵੱਲ ਵੇਖੀਏ ਤੇ ਗੁਰੂ ਧਾਰਨ ਕਰਨਾ ਕਿੰਨਾ ਔਖਾ ਸੀ। ਅੱਜ ਤੇ ਕਈ ਵਾਰੀ ਪਿੰਡਾਂ 'ਚ ਜਾਣਾ ਵੇਹਨਾ ਮੈਂ ਕਹਿਣਗੇ ਕਕਾਰ ਵੀ ਫਰੀ ਦਿੰਦੇ ਹਾਂ ਅੰਮ੍ਰਿਤ ਛਕ। ਕਈ ਵਾਰੀ ਏਦਾਂ ਵੀ ਹੁੰਦਾ ਭਾਈ ਕਕਾਰ ਕਮੇਟੀ ਦੇਗੀ ਅਮਰ ਛਕਣ ਵਾਸਤੇ ਮਨ ਬਣਾਓ। ਕਈ ਥਾਵਾਂ ਤੇ ਕਕਾਰ ਵੀ ਦਿੱਤੇ ਜਾ ਰਹੇ ਆ ਪਰ ਪੜ੍ਹੋ ਇਤਿਹਾਸ ਪਤਾ ਫੇਰ ਲੱਗਦਾ ਗੁਰੂ ਵਾਲੇ ਬਣਨਾ ਕਿੰਨਾ ਔਖਾ। ਸੁਖਦੇਵ ਮੁਨੀ ਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਕੀਤਾ ਗੁਰਬਾਣੀ ਵਿੱਚ ਵੀ ਨਾਮ ਆਇਆ ਸੁਖਦੇਵ ਮੁਨੀ। ਆਪ ਜੀ ਨੇ ਦਾਸ ਤੋਂ ਕਈ ਵਾਰੀ ਸੁਣਿਆ ਹੈ ਕਿ ਸ਼ਿਵਜੀ ਭਗਵਾਨ ਨੂੰ ਪਾਰਵਤੀ ਨੇ ਆਖਿਆ ਕਿ ਭਗਵਾਨ ਜੀ ਮੇਰੇ ਮਨ ਦੀ ਇੱਛਾ ਹੈ ਕਿ ਮੈਂ ਅਮਰ ਕਥਾ ਸੁਣਨੀ ਹੈ। ਭਗਵਾਨ ਕਹਿੰਦੇ ਪਾਰਵਤੀਏ ਅਮਰ ਕਥਾ ਬੜੀ ਲੰਮੀ ਤੇ ਤੂੰ ਸੌਂ ਜਾਨੀ ਤੈਨੂੰ ਸੌਂ ਜਾਣਾ ਨੀਂਦ ਆ ਜਾਣੀ ਤੈਨੂੰ। ਕਹਿੰਦੀ ਨਹੀਂ ਜੀ ਮੈਂ ਤੇ ਕਥਾ ਸੁਣਨੀ ਹੈ। ਭਗਵਾਨ ਕਹਿੰਦੇ ਤੂੰ ਸੌਂ ਜਾਣਾ। ਕਹਿੰਦੀ ਨਹੀਂ ਹੁਣ ਖਹਿੜੇ ਪੈ ਗਈ। ਜਦੋਂ ਬਹੁਤਾ ਖਹਿੜੇ ਪਈ ਤੇ ਭਗਵਾਨ ਜੀ ਕਹਿੰਦੇ ਚੱਲ ਤੇਰੀ ਮਰਜ਼ੀ ਆ ਕਥਾ ਮੈਂ ਸੁਣਾਵਾਂਗਾ ਪਰ ਹੰਗੂਰਾ ਭਰੀ ਚੱਲੀ ਸਾਥ ਦੇਈ ਚੱਲੀ। ਫਿਰ ਹੀ ਆਨੰਦ ਆਉਂਦਾ ਜੇ ਗਾਂਹ ਤੇ ਕੋਈ ਸਾਥ ਨਾ ਦੇਵੇ ਸੰਗਤ ਵਿੱਚ ਵੀ ਜਦੋਂ ਆਈਦਾ ਤਾਂ ਹੀ ਆਪ ਜੀ ਨੂੰ ਅਰਜ਼ ਕਰੀਦੀ ਆ ਵੀ ਤੁਸੀਂ ਬੋਲਿਆ ਕਰੋ ਸਾਰੇ ਜਦੋਂ ਧਾਰਨਾ 'ਚ ਬੋਲਦੇ ਹੋ ਸ਼ਬਦ ਵਿੱਚ ਬੋਲਦੇ ਹੋ ਇਹਦੇ ਨਾਲ ਹੀ ਫਿਰ ਅਸੀਂ ਬੋਲਦੇ ਹਾਂ। ਜਿੱਦਾਂ ਜੇ ਹੁਣ ਤਾਰ ਨਾਲ ਤਾਰ ਨਾ ਜੁੜੇ ਤੇ ਲਾਈਟ ਨਹੀਂ ਜਗਣੀ ਬਲਬ ਬੰਦ ਲਾਈਟਾਂ ਬੰਦ। ਇੱਥੇ ਵੀ ਜੇ ਤਾਰ ਨਾਲ ਤਾਰ ਨਾ ਜੁੜੇ ਤੇ ਆਪਾਂ ਵੀ ਚੁੱਪ ਕਰ ਜਾਣਾ ਆਖੋ ਸਤਨਾਮ
ਵਾਹਿਗੁਰੂ।
ਧਿਆਨ ਦੇਣਾ ਵਕਤਾ ਓਨਾ ਕੁ ਚਿਰ ਬੋਲ ਸਕਦਾ ਜਿੰਨਾ ਚਿਰ ਤਾਰ ਨਾਲ ਤਾਰ ਜੁੜੀ ਰਵੇ। ਇਸੇ ਕਰਕੇ ਸੰਗਤ ਨੂੰ ਕਹੀਦਾ ਪਿਆਰਿਓ ਸੰਗਤ ਵਿੱਚ ਰੱਬ ਵੱਸਦਾ। ਸੰਗਤ ਦਾ ਜਿੰਨਾ ਸਤਿਕਾਰ ਕਰੋਗੇ ਓਨਾ ਹੀ ਘੱਟ ਹੈ। ਕਿਉਂਕਿ ਇਹਦੇ ਵਿੱਚ ਸੰਗਤ ਵਿੱਚ ਹੀ ਪਾਵਰ, ਸੰਗਤ ਵਿੱਚ ਹੀ ਤਾਕਤ ਹੈ ਸਾਰੀ। ਇਹ ਸੰਗਤ ਦੀ ਨਜ਼ਰ ਪੈਂਦੀ ਆ ਤੇ ਤਾਂ ਹੀ ਤੁਹਾਡੇ ਚਰਨਾਂ 'ਚ ਹਾਜ਼ਰੀ ਭਰੀ ਦੀ ਆ। ਜਿੰਨਾ ਕੁ ਸੰਗਤ ਵੱਲੋਂ ਪਿਆਰ ਮਿਲਦਾ, ਜਿੰਨਾ ਉਤਸ਼ਾਹ ਮਿਲਦਾ ਓਨਾ ਹੀ ਆਨੰਦ ਹੈ, ਜਿੰਨਾ ਕਰੰਟ ਮਿਲਦਾ ਓਨਾ ਕੀ ਬੋਲੀ ਦਾ। ਇਹ ਹੈ ਸੰਗਤ ਦੀ ਵੀ ਕਿਰਪਾ ਹੈ। ਸੰਗਤ ਦਾ ਪਿਆਰ ਨਾ ਹੋਵੇ, ਸੰਗਤ ਦੀ ਤਾਰ ਨਾ ਹੋਵੇ, ਫਿਰ ਨਹੀਂ ਬੋਲਿਆ ਜਾ ਸਕਦਾ। ਸਤਿਸੰਗ ਜੀ, ਧੰਨ ਗੁਰੂ ਵਾਹਿਗੁਰੂ। ਸ਼ਿਵਜੀ ਭਗਵਾਨ ਕਹਿਣ ਲੱਗੇ, ਪਾਰਵਤੀ ਤੂੰ ਕਥਾ ਸੁਣ ਨਹੀਂ ਸਕਣੀ, ਨੀਂਦ ਆ ਜੂ। ਕਹਿੰਦੀ ਨਹੀਂ ਜੀ, ਮੈਂ ਕਥਾ ਸੁਣ ਲਾਂਗੀ ਸਾਰੀ, ਖੇੜੇ ਪੈ ਗਈ। ਕਹਿੰਦੇ ਚੰਗਾ ਵੇ, ਸੌ ਨਾ ਜਾਈ। ਕਹਿੰਦੀ ਨਹੀਂ, ਭਗਵਾਨ ਲੰਘੇ ਲੱਗ ਕੇ ਕਥਾ ਸੁਣਾਉਣ। ਪਾਰਵਤੀ ਸੁਣਦੀ ਰਹੀ, ਹਾਂਜੀ 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 ਕਰਦੀ ਰਹੀ, ਫਿਰ ਆ ਗਈ ਨੀਂਦ। ਨੀਂਦ ਨੇ ਦੱਬ ਲਿਆ ਕੇ ਕਹਿੰਦੇ ਸੂਲੀ ਤੇ ਵੀ ਆ ਜਾਂਦੀ, ਇੱਥੇ ਵੀ ਆ ਜਾਂਦੀ ਕਈਆਂ ਨੂੰ। ਸੰਗਤ ਵਿੱਚ ਮੈਂ ਵੇਖਿਆ ਕਿ ਗੋਡਿਆਂ 'ਚ ਸਿਰ ਦਿੱਤਾ, ਉੱਥੇ ਹੀ ਘਰਾੜਾ ਚੱਲਦਾ, ਕਈ ਹੁੰਦੇ ਆ ਉਹ। ਇੱਥੇ ਸਟੇਜ 'ਤੇ ਵੀ ਕਈ ਵਾਰੀ ਵੇਖਿਆ ਮੈਂ, ਬੋਲਦੇ ਆ ਕਈ, ਕਈਆਂ ਦਾ ਸੁਭਾਅ ਹੁੰਦਾ ਸਟੇਜ ਦੇ ਉੱਤੇ ਬੈਠੇ ਹੀ, ਜਿਹੜੇ ਵੱਧ ਪ੍ਰਸ਼ਾਦਾ ਛਕ ਲੈ ਰੱਜ ਕੇ, ਉਹ ਫਿਰ ਨੀਂਦ ਨੇਸਤੀ ਚੜ੍ਹ ਜਾਂਦੀ ਹੈ। ਜਦੋਂ ਸੰਗਤ ਵਿੱਚ ਆਉਣਾ, ਪ੍ਰਸ਼ਾਦਾ ਹਿਸਾਬ ਨਾਲ ਛਕੀਦਾ, ਥੋੜ੍ਹਾ ਪ੍ਰਸ਼ਾਦਾ ਛਕੋ ਹਲਕਾ ਜਿਹਾ, ਫਿਰ ਬੈਠ ਜਾਓ। ਫਿਰ ਬੈਠਣਾ ਵੀ ਸੌਖਾ ਹੁੰਦਾ, ਜਦੋਂ ਜ਼ਿਆਦਾ ਪ੍ਰਸ਼ਾਦਾ ਛਕਾਂਗੇ ਫਿਰ ਔਖਾ ਹੈ। ਮਹਾਂਪੁਰਸ਼ ਕਿਹਾ ਕਰਦੇ ਸੀ, ਕਈ ਕਹਿੰਦੇ ਆ ਕੇ ਮੈਨੂੰ ਵੀ, ਬਾਬਾ ਜੀ ਸਵੇਰੇ ਉੱਠਿਆ ਨਹੀਂ ਜਾਂਦਾ। ਸਾਰੇ ਹੀ ਨੋਟ ਕਰ ਲਓ, ਮਹਾਂਪੁਰਸ਼ਾਂ ਦਾ ਵਚਨਾਂ ਨੂੰ ਸਿਖਾ, ਉਹਨਾਂ ਦਾ ਦੱਸਿਆ ਹੋਇਆ। ਉਹ ਕਹਿੰਦੇ ਭਾਈ ਜੇ ਸ਼ਾਮ ਨੂੰ ਪ੍ਰਸ਼ਾਦੇ ਦੀ ਭੁੱਖ ਹੈ ਚਾਰ ਦੀ ਨਾ, ਤੇ ਦੋ ਹੀ ਛਕੋ। ਜੇ ਭੁੱਖ ਛੇ ਪ੍ਰਸ਼ਾਦਿਆਂ ਦੀ ਹੈ ਤਿੰਨ ਛਕੋ, ਬਸ ਓਦਾਂ ਹੀ ਸੌਂ ਜਾਓ, ਸਵੇਰੇ ਅਲਾਰਮ ਲਾਉਣ ਦੀ ਲੋੜ ਨਹੀਂ। ਆਖੋ ਸਤਨਾਮ, ਅੱਧਾ ਹੀ ਪ੍ਰਸ਼ਾਦਾ ਛਕਿਆ ਕਰੋ, ਅੱਧਾ ਹੀ। ਜੇ ਭੁੱਖ ਹੈ ਉਹਦੇ ਨਾਲੋਂ ਅੱਧਾ ਛਕੋ, ਤੇ ਇੱਕ ਅਰਦਾਸ ਕਰਕੇ ਪਿਆ ਕਰੋ ਵੀ ਗੁਰੂ ਨਾਨਕ ਪਾਤਸ਼ਾਹ ਅੰਮ੍ਰਿਤ ਵੇਲੇ ਦੀ ਮਹਾਨਤਾ ਤੇ ਬੜੀ ਦਸੀ ਹੈ, ਤੇ ਕਿਰਪਾ ਕਰੋ ਮੈਨੂੰ ਉਠਾ ਦਿਓ, ਮਿਹਰ ਕਰ ਦਿਓ ਤੁਸੀਂ, ਮੇਰੇ ਤੇ ਕਿਰਪਾ ਕਰ ਦਿਓ ਮਹਾਰਾਜ, ਫਿਰ ਆਪੇ ਕੋਈ ਨਾ ਕੋਈ ਐਸੀ ਬਖਸ਼ਿਸ਼ ਕਰਨਗੇ, ਆਪੇ ਹੀ ਜਾਗ ਆ ਜਾਏਗੀ। ਤੇ ਕਈ ਫਿਰ ਵੀ ਨਹੀਂ ਉੱਠ ਸਕਦੇ, ਉਹ ਅੰਮ੍ਰਿਤ ਵੇਲੇ ਦੀ ਅਰਦਾਸ ਵਾਸਤੇ, ਅੰਮ੍ਰਿਤ ਵੇਲੇ ਉੱਠਣ ਵਾਸਤੇ ਇੱਕ ਜਪਜੀ ਸਾਹਿਬ ਦਾ ਪਾਠ ਨਿਤਨੇਮ ਤੋਂ ਵੱਖਰਾ ਕਰਕੇ ਉਹਦੀ ਵੱਖਰੀ ਅਰਦਾਸ ਕਰਿਆ। ਜਿਹੜੇ ਬੜਾ ਯਤਨ ਕਰਦੇ ਆ ਫਿਰ ਵੀ ਉੱਠਿਆ ਨਹੀਂ ਜਾਂਦਾ, ਕੋਸ਼ਿਸ਼ ਕਰਦੇ ਆ ਫਿਰ ਵੀ ਉੱਠਿਆ ਨਹੀਂ ਜਾਂਦਾ, ਉਹ ਨਿਤਨੇਮ ਤੋਂ ਅਲਹਿਦਾ ਇੱਕ ਜਪਜੀ ਸਾਹਿਬ ਦਾ ਜਾਂ ਚੌਪੀ ਸਾਹਿਬ ਦਾ ਪਾਠ, ਇੱਕ ਵੱਖਰਾ ਪਾਠ ਕਰਕੇ ਨਿਤਨੇਮ ਤੋਂ ਉਹਦੀ ਇੱਕ ਵੱਖਰੀ ਅਰਦਾਸ ਕਰਦੇ ਰਿਹਾ ਕਰੋ, ਮਹਾਰਾਜ ਮੇਰਾ ਨਿਤਨੇਮ, ਮੇਰਾ ਅੰਮ੍ਰਿਤ ਵੇਲਾ ਇੰਨੇ ਵਜੇ ਦਾ ਬਣਾ ਦਿਓ, ਮੈਂ 2 ਵਜੇ ਉੱਠਣਾ ਹੀ ਉੱਠਣਾ, ਮੈਂ 1 ਵਜੇ ਉਹਦੀ ਇੱਕ ਅਰਦਾਸ ਜ਼ਰੂਰ ਕਰਿਆ ਕਰੋ, ਮਹਾਰਾਜ ਬਖਸ਼ਿਸ਼ ਕਰ ਦੇਣਗੇ, ਕਿਰਪਾ ਹੋ ਜਾਏਗੀ, ਰਹਿਮਤ ਹੋ ਜਾਏਗੀ, ਫਿਰ ਹੌਲੀ ਹੌਲੀ ਰਹਿ ਆਨੰਦ ਆਏਗਾ। ਸੋ ਸਾਧ ਸੰਗਤ, ਉਹ ਹੁਣ ਪਾਰਵਤੀ ਪਹਿਲਾਂ ਤੇ ਹੰਗੂਰਾ ਭਰਦੀ ਰਹੀ ਭਰਦੀ ਰਹੀ, ਬਾਅਦ ਚ ਆ ਗਈ ਨੀਂਦ। ਪਾਰਵਤੀ ਸੌਂ ਗਈ, ਇੱਕ ਤੋਤਾ ਸੀ ਬੋਲਣ ਵਾਲਾ, ਬੋਲਣ ਵਾਲਾ ਤੋਤਾ, ਉਹ ਹੰਗੂਰਾ ਲੱਗ ਪਿਆ ਭਰਨ, ਉਹ ਬੋਲਦਾ ਸੀ, ਉਹ ਹਾਂਜੀ ਹਾਂਜੀ ਕਹੀ ਗਿਆ ਭਗਵਾਨ ਆਪਣੀ ਮਸਤੀ ਵਿੱਚ, ਉਹ ਕਥਾ ਸੁਣਾਈ ਗਿਆ ਸੁਣਾਈ ਗਿਆ। ਪਾਰਵਤੀ ਰਹਿ ਗਈ ਸੁੱਤੀ, ਤੇ ਲਾਹਾ ਕੋਈ ਹੋਰ ਲੈ ਗਿਆ, ਲਾਹਾ ਲੈ ਗਿਆ ਤੋਤਾ। ਉਹ ਤੋਤਾ ਜਦੋਂ ਸੁਣਦਾ ਰਿਹਾ ਕਥਾ, ਸੁੱਖ ਸੁੱਕ ਨਾਮ ਤੋਤੇ ਦਾ, ਸੁਖਦੇਵ ਮੁਨੀ, ਉਹ ਸੁੱਕ ਤੋਤਾ, ਉਹਦੇ ਤੋਂ ਹੀ ਸੁਖਦੇਵ ਬਣਿਆ। ਉਹ ਤੋਤਾ ਕਥਾ ਸੁਣਦਾ ਰਿਹਾ, ਜਦੋਂ ਭਗਵਾਨ ਜੀ ਨੂੰ ਲੱਗਿਆ ਪਤਾ ਵੀ ਪਾਰਵਤੀ ਤੇ ਸੁੱਤੀ ਪਈ ਹੈ, ਬੋਲਦਾ ਕਿਹੜਾ, ਉੱਪਰ ਵੇਖਿਆ ਤੋਤਾ, ਸਾਰੀ ਅਮਰ ਕਥਾ ਸੁਣਾਤੀ ਮਗਰ ਲੈ ਕੇ ਤਰਸ਼ੂਲ ਦੌੜੇ, ਇਹਨੂੰ ਛੱਡਣਾ ਹੀ ਨਹੀਂ ਕਹਿੰਦੇ ਅਸੀਂ, ਇਹ ਕਥਾ ਸੁਣ ਕਿੱਦਾਂ ਗਿਆ ਵੇਖ ਲਓ। ਕਮਾਲ ਦੀ ਗੱਲ ਇਹ ਆ, ਭਗਵਾਨ ਸ਼ਿਵ ਜੀ ਇਤਿਹਾਸ ਤੇ ਇੱਦਾਂ ਹੀ ਦੱਸਦਾ ਵੀ ਮਗਰ ਦੌੜੇ, ਪਰ ਇਹ ਭੁੱਲ ਗਏ ਵੀ ਜਿਹੜਾ ਸਾਰੀ ਅਮਰ ਕਥਾ ਸੁਣ ਗਿਆ ਉਹ ਤੇ ਅਮਰ ਹੋ ਗਿਆ। ਆਖੋ ਸਤਨਾਮ, ਹੁਣ ਮੇਰੇ ਮਾਰਿਆਂ ਤੇ ਥੋੜਾ ਮਰੂ, ਜਿਹਨੇ ਕਥਾ ਸੁਣ ਲਈ ਉਹ ਤੇ ਅਮਰ ਹੋ ਗਿਆ। ਇੱਥੇ ਵੇਖੋ, ਧੰਨ ਗੁਰੂ ਗ੍ਰੰਥ ਸਾਹਿਬ ਮਰਦ ਦੀ ਬਾਣੀ ਦੀ ਇੱਕ ਇੱਕ ਪੰਗਤੀ ਅਮਰ ਕਥਾ ਹੈ। ਆਖੋ ਸਤਨਾਮ,
ਸ੍ਰੀ ਵਾਹਿਗੁਰੂ।
ਗੁਰਬਾਣੀ ਦਾ ਇੱਕ ਇੱਕ ਸ਼ਬਦ, ਇੱਕ ਇੱਕ ਅੱਖਰ ਅਮਰ ਕਰਨ ਵਾਲੀ ਅਮਰ ਕਥਾ ਹੈ ਇੱਕ ਇੱਕ ਪੰਗਤੀ। ਤੇ ਮਹਾਰਾਜ ਜੀ ਤੇ ਕਹਿੰਦੇ ਨੇ, ਕੋਈ ਗਾਵੈ ਕੋ ਸੁਣੈ, ਹਰ ਨਾਮਾ ਚਿਤ ਲਾਏ, ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ। ਪਰਮ ਗਤੀ ਅਮਰ, ਪਰਮ ਗਤੀ ਇਸੇ ਨੂੰ ਕਹਿੰਦੇ ਆ ਨਾ, ਵੀ ਅਮਰ ਹੋ ਗਿਆ। ਤੇ ਕਬੀਰ ਸਾਹਿਬ ਜੀ ਧੰਨ ਗੁਰੂ ਗ੍ਰੰਥ ਸਾਹਿਬ ਮਰ ਦੀ ਬਾਣੀ ਚ ਕਹਿੰਦੇ ਆ, ਕੋਈ ਮਨ ਲਾ ਕੇ ਸੁਣੇ, ਕੋਈ ਗਾਵੈ ਕੋ ਸੁਣੈ, ਕੋਈ ਸੁਣੇ ਕੋਈ ਗਾਵੇ। ਕਹਿੰਦੇ ਭਾਈ ਫਿਰ ਮਨ ਚ ਸੰਸਾ ਨਾ ਰੱਖਿਓ, ਬਾਣੀ ਗਾਉਣ ਵਾਲਾ ਤੇ ਸੁਣਨ ਵਾਲਾ ਅਮਰ ਹੋ ਜੂ। ਆਖੋ ਸਤਨਾਮ,
ਵਾਹਿਗੁਰੂ
ਅਮਰ ਹੋ ਜਾਏਗਾ। ਇੱਥੇ ਕੋਈ ਮਗਰ ਨਹੀਂ ਪੈਂਦਾ, ਇੱਥੇ ਅਸੀਂ ਆਪ ਹੀ ਇਸ ਪਾਸੇ ਨਹੀਂ ਤੁਰਦੇ। ਭਗਵਾਨ ਤੇ ਲੈ ਕੇ ਤਰਸ਼ੂਲ ਮਗਰ ਪੈ ਗਏ, ਤੂੰ ਹੁਣਾ ਕੌਣ ਅਮਰ ਕਥਾ ਸੁਣਨ ਵਾਲਾ। ਤੇ ਇੱਥੇ ਇੱਥੇ ਤੇ ਸਵੇਰੇ ਭਾਈ ਜੀ ਆਪ ਬੋਲਦੇ ਨੇ, ਆ ਜਾਓ ਪਿਆਰਿਓ ਸੁਣ ਲਓ ਬਾਣੀ, ਅੰਮ੍ਰਿਤ ਵੇਲਾ ਹੋ ਗਏ ਪਿਆ, ਉੱਠ ਪੋ, ਆਓ ਨਿਤਨੇਮ ਕਰੋ। ਰਜਾਈ ਦੱਬ ਕੇ ਕਹੀ ਦਾ ਕਿੱਥੇ ਕੰਨ ਖਾਧੇ ਨੇ। ਆਖੋ ਸਤਨਾ, ਆਖੋ ਸਤਨਾ,
ਵਾਹਿਗੁਰੂ
ਆਖੋ ਸਤਨਾ,
ਵਾਹਿਗੁਰੂ।
ਇਹਨੇ ਕਿੱਥੇ ਕੰਨ ਖਾਧੇ ਨੇ, ਸਵੇਰੇ ਸਵੇਰੇ ਟਿਕਟ ਨਹੀਂ ਦਿੰਦੇ। ਲੈ ਵੇਖ ਲਓ ਸਾਡਾ ਹਿਸਾਬ ਕਿਤਾਬ ਕਿੱਦਾਂ ਦਾ। ਪਰ ਉੱਥੇ ਤੇ ਉਹ ਇੱਕ ਪੰਛੀ, ਲਓ ਇੱਕ ਤੋਤੇ ਨੇ ਸੁਣੀ ਕਥਾ, ਸੰਤ ਮਹਾਰਾਜ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲੇ ਮੋਮਨਾਬਾਦ ਨਗਰ ਵਿੱਚ ਗਏ, ਆਸਾ ਜੀ ਦੀ ਵਾਰ ਦਾ ਕੀਰਤਨ ਕੀਤਾ। ਮਹਾਂਪੁਰਸ਼ ਬਾਬਾ ਓਂਕਾਰ ਸਿੰਘ ਜੀ ਦੀਵਾਨ ਲੱਗਦੇ ਮੋਮਨਾਬਾਦ, ਸਾਲ ਬਾਅਦ ਉਹਦਾ ਜ਼ਿਕਰ ਆਇਆ ਇਤਿਹਾਸ ਚ। ਮੋਮਨਾਬਾਦ ਨਗਰ ਵਿੱਚ ਆਸਾ ਜੀ ਦੀ ਵਾਰ ਦਾ ਕੀਰਤਨ ਕਰਦੇ ਆ। ਆਸਾ ਜੀ ਦੀ ਵਾਰ ਕੀਰਤਨ ਕਰਦਿਆਂ ਕਰਦਿਆਂ ਇੱਕ ਤੋਤਾ ਆ ਕੇ ਬਹਿ ਗਿਆ ਬਾਜੇ ਤੇ। ਤੋਤਾ, ਉਹ ਤੋਤਾ ਬੈਠਾ ਰਿਹਾ ਬੈਠਾ ਰਿਹਾ। ਮਹਾਂਪੁਰ ਕਹਿੰਦੇ ਕਮਾਲ ਹੋ ਗਈ, ਬਾਜੇ ਤੇ ਬਹਿ ਗਿਆ ਆ ਕੇ। ਬਸ ਜਦੋਂ ਉਹਨਾਂ ਨੇ ਤੋਤੇ ਨੂੰ ਬਾਜੇ ਤੇ ਬੈਠਿਆਂ ਵੇਖਿਆ ਤੇ ਮਹਾਂਪੁਰ ਕਹਿੰਦੇ ਬਲਿਹਾਰੀ ਤਿੰਨਾਂ
ਪੰਖੀਆਂ
ਪੰਖੀਆਂ ਜੰਗਲ ਜਿੰਨਾ
ਵਾਸ
ਕਰ ਚੁਗਣ
ਥਲ ਵਸਣ
ਥਲ ਵਸਣ ਰੱਬ ਨਾ ਛੋਡਣ
ਪਾਸ।
ਮਹਾਂਪੁਰਖਾਂ ਨੇ ਤੋਤੇ ਦੀ ਉਦਾਹਰਣ ਦੇ ਦਿੱਤੀ, ਤੋਤੇ ਦੀ ਹੋਈ, ਜਿਹੜੇ ਨਾਮ ਨੇ ਹਰੀ ਦਾ ਜਪਦੇ। ਬਾਜੇ ਤੇ ਤੋਤਾ ਬੈਠਾ ਸੀ ਨਾ, ਤੋਤੇ ਤੇ ਹੀ ਟੁਕਾਤੀ ਧਾਰਨਾ, ਉਹ ਤੇਰੇ ਨਾਲੋਂ ਪੰਛੀ ਚੰਗੇ
ਜਿਹੜੇ ਨਾਮ ਨੇ ਹਰੀ ਦਾ, ਤੇਰੇ ਨਾਲੋਂ ਪੰਛੀ ਚੰਗੇ ਨੇ
ਸਾਰੇ ਬੋਲੋ।
ਜਿਹੜੇ ਨਾਮ ਨੇ ਹਰੀ ਦਾ, ਹਰੀ ਦਾ ਜਪਦੇ ਹੋਏ ਤੇਰੇ ਨਾਮ, ਜਿਹੜੇ ਨਾਮ ਨੇ ਜਿਹੜੇ ਨਾਲੋਂ ਪੰਛੀ ਚੰਗੇ ਨੇ
ਸਾਰੇ ਬੋਲੋ। ਵਾਹ ਵਾਹ,
ਜਿਹੜੇ ਨਾਮ ਨੇ ਹਰੀ ਦਾ ਜਪਦੇ, ਹਰੀ ਦਾ ਜਪਦੇ ਉਹ ਤੇਰੇ ਨਾਲੋਂ ਪੰਛੀ ਲੱਗੇ, ਜਿਹੜੇ ਨਾਮ ਨੇ ਹਰੀ ਦਾ ਜਿਹੜੇ ਨਾਲੋਂ ਪੰਛੀ ਲੱਗੇ। ਪੰਖੀਆਂ ਵਾਸ ਕਰ ਸੁਗਣ
ਥਲ ਵਸਣ ਰੱਬ ਨਾ ਛੋੜ ਪਾਉ।
ਉਹ ਪੰਛੀ ਵੀ ਧਨ ਨੇ, ਉਹ ਬਲਿਹਾਰ ਜਾਈ ਉਹਨਾਂ ਪੰਛੀਆਂ ਤੋਂ, ਉਹ ਤੋਤਾ ਮਹਾਂਪੁਰਖਾਂ ਦੇ ਵਾਜੇ ਤੇ ਬਹਿ ਗਿਆ ਸੀ ਆ ਕੇ, ਮਗਨ ਹੋ ਗਿਆ। ਬੰਦਿਆਂ ਦੀ ਤੇ ਗੱਲ ਛੱਡੋ, ਪੰਛੀਆਂ ਨੂੰ ਵੀ ਮੋਹ ਲੈਂਦੇ ਸੀ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਰਾੜਾ ਸਾਹਿਬ ਮਹਾਂਪੁਰਖ ਕੀਰਤਨ ਕਰਨ, ਕਹਿੰਦੇ ਜਦੋਂ ਮਹਾਂਪੁਰਖ ਕੀਰਤਨ ਕਰਦੇ ਸੀ ਨਾ, ਅਖੇ ਜੀ ਨਹਿਰ ਵੀ ਰੁਕ ਜਾਂਦੀ ਸੀ। ਇੱਕ ਹੰਕਾਰੀ ਬੋਲਿਆ ਪਿੱਛੋਂ, ਆਪਣੇ ਆਪ ਨੂੰ ਵਿਦਵਾਨ ਕਹਾਉਣ ਵਾਲਾ, ਉਹ ਕਹਿੰਦਾ ਨਹਿਰ ਜੇ ਰੁਕ ਜਾਂਦੀ ਸੀ ਫਿਰ ਟੁੱਟੀ ਨੀ ਪਿੱਛੋਂ ਕਿਤੋਂ? ਉਹ ਕਹਿੰਦਾ, ਮੈਂ ਕਿਹਾ ਕਮਾਲ ਹੋ ਗਈ, ਲੈ ਇੱਕ ਦੇ ਅੰਦਰ ਪਿਆਰ ਬੋਲਦਾ, ਇੱਕ ਦੇ ਅੰਦਰ ਹੰਕਾਰ ਬੋਲਦਾ। ਸਤਨਾਮ
ਵਾਹਿਗੁਰੂ।
ਇੱਕ ਆਪਣੇ ਵਰਗਾ ਹੀ ਸਮਝਦਾ ਮਹਾਰਾਜ ਨੂੰ, ਆਪਣੇ ਵਰਗਾ ਹੀ, ਵੀ ਨਹਿਰ ਵੀ ਏਦਾਂ ਕਿੱਦਾਂ ਖੜ ਜੂ, ਏਦਾਂ ਕਿੱਦਾਂ ਪੰਛੀ ਆ ਜੂ। ਤੇ ਇੱਕ ਉਹ ਆ ਜਿਹੜਾ ਅੰਦਰੋਂ, ਜਿਹਦੇ ਅੰਦਰੋਂ ਪਿਆਰ ਬੋਲ ਰਿਹਾ, ਉਹਨੇ ਪਿਆਰ ਵਿੱਚ ਕਹਿ ਦਿੱਤਾ, ਪਾਣੀ ਵੀ ਰੁਕ ਗਿਆ, ਰੁਕਦਾ ਪਿਆਰੇ ਹੋ, ਸਮਾਂ ਰੁਕ ਜਾਂਦਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਸਮਾਂ ਰੁਕ ਜਾਂਦਾ। ਮਹਾਂਪੁਰਖਾਂ ਵਿੱਚ ਪਾਵਰ ਹੁੰਦੀ, ਹਰ ਇੱਕ ਵਿੱਚ ਨਹੀਂ, ਹਰ ਇੱਕ ਵਿੱਚ ਉਹ ਕਸ਼ਿਸ਼ ਨਹੀਂ ਹੁੰਦੀ। ਇਹ ਸਤਿਗੁਰ ਦੀ ਬਖਸ਼ਿਸ਼ ਕਿਸੇ ਕਿਸੇ ਸਾਧੂ ਤੇ ਹੁੰਦੀ। ਕਿੰਨਾ ਤੇ ਸਾਧ ਪਠਾਏ ਆਪ ਹਰ, ਹਮ ਤੁਮ ਤੇ ਨਾ ਹੀ ਦੂਰ। ਸਾਧੂਆਂ ਨੂੰ ਰੱਬ ਆਪ ਭੇਜਦਾ, ਮੈਂ ਤੇਰੇ ਤੋਂ ਦੂਰ ਨਹੀਂ, ਮੈਂ ਤੇਰੇ ਕੋਲ ਹਾਂ, ਮੈਂ ਤੇਰੇ ਨਾਲ ਹਾਂ, ਤੇਰੇ ਵਿੱਚ ਮੈਂ ਬੋਲਾਂਗਾ, ਤੇਰੇ ਵਿੱਚ ਮੈਂ ਗੱਲ ਕਰਾਂਗਾ। ਇਹ ਕਸ਼ਿਸ਼ ਜੋ ਸੰਤ ਮਹਾਰਾਜ ਵਿੱਚ ਸੀ, ਕਿਸੇ ਕਿਸੇ ਵਿੱਚ। ਸਤਿਗੁਰ ਦੀ ਇਹ ਦਰਗਾਹੀ ਪ੍ਰਸ਼ਾਦ ਹੈ, ਦਰਗਾਹੀ ਪ੍ਰਸ਼ਾਦ, ਇਹ ਕਿਸੇ ਵਿਰਲੇ ਵਿਰਲੇ ਨੂੰ ਮਿਲਦਾ। ਸੋ ਸਾਧ ਸੰਗਤ, ਜਦੋਂ ਸ਼ਿਵਜੀ ਭਗਵਾਨ ਨੇ ਵੇਖਿਆ, ਤੋਤੇ ਨੇ ਸੁਣ ਲਈ ਅਮਰ ਕਥਾ, ਲੈ ਕੇ ਤਰਸ਼ੂਲ ਤੇ ਮਗਰ ਭੱਜ ਲਏ, ਕਹਿੰਦੇ ਛੱਡਣਾ ਹੀ ਨਹੀਂ। ਅੱਗੇ ਬਿਆਸ ਰਿਸ਼ੀ ਦੇ ਘਰ ਵਾਲੀ ਉਹ ਖੜੀ ਆ, ਹਵਾ ਦਾ ਰੂਪ ਬਣ ਗਿਆ ਤੋਤਾ, ਉਹਦੇ ਅੰਦਰ ਚਲਿਆ ਗਿਆ ਹਵਾ ਦਾ ਰੂਪ ਧਾਰ ਕੇ। ਹੁਣ ਉਹਨੂੰ ਕੀ ਪਤਾ, ਸਮਾਂ ਲੰਘ ਗਿਆ, ਸਾਧ ਸੰਗਤ। ਹੁਣ ਜਦੋਂ ਕੁਝ ਸਮਾਂ ਲੰਘਿਆ, ਪੇਟ ਵਿੱਚ ਬੱਚੇ ਦਾ ਰੂਪ ਧਾਰਨ ਕਰ ਲਿਆ, ਅਗਲਾ ਜਨਮ ਹੋਣਾ। ਭਾਈ ਗੁਰਦਾਸ ਜੀ ਕਹਿੰਦੇ ਨੇ, ਬਾਰਾਂ ਵਰੇ ਗਰਭਾਸ ਵਸ, ਜੰਮਦੇ ਹੀ ਸੁੱਕ ਲਈ ਉਦਾਸੀ। ਭਾਈ ਗੁਰਦਾਸ ਜੀ ਨੇ ਤਾਂ ਪ੍ਰਮਾਣ ਦਿੱਤਾ, 12 ਸਾਲ ਕਹਿੰਦੇ ਉਹ ਤੋਤਾ ਬਿਆਸ ਰਿਸ਼ੀ ਦੇ ਘਰ ਵਾਲੀ ਦੇ ਗਰਭ ਵਿੱਚ ਰਿਹਾ। 12 ਵਰੇ ਗਰਭਾਸ ਵਸ, ਜੰਮਦੇ ਹੀ ਸੁੱਕ ਲਈ ਉਦਾਸੀ। 12 ਵਰੇ ਸ਼ਿਵਜੀ ਭਗਵਾਨ ਬਾਹਰ ਤਰਸ਼ੂਲ ਲੈ ਕੇ ਖੜੇ ਰਹੇ, ਕਹਿੰਦੇ ਜਨਮ ਲਏਗਾ ਮੈਂ ਛੱਡਣਾ ਹੀ ਨਹੀਂ। ਕਿਸੇ ਨੇ ਫਿਰ ਆ ਕੇ ਸਮਝਾਇਆ, ਕਹਿੰਦੇ ਉਹ ਜਿਹੜਾ ਅਮਰ ਹੋ ਗਿਆ ਉਹਨੂੰ ਤੂੰ ਕੀ ਮਾਰਨਾ, ਛੱਡ ਖੜਾ ਹੁਣ। ਫਿਰ ਸ਼ਿਵਜੀ ਉੱਠੇ ਉੱਥੋਂ, ਫਿਰ ਬੱਚੇ ਨੇ ਜਨਮ ਲਿਆ। ਹੁਣ ਇੱਕ ਕਥਾ ਤੇ ਇਹ ਕਹਿੰਦੀ ਆ, ਭਾਈ ਗੁਰਦਾਸ ਜੀ ਵੀ ਕਹਿੰਦੇ ਨੇ ਅਸੀਂ ਮੰਨਦੇ ਹਾਂ ਸਾਰੇ, ਪਰ ਹੁਣ ਇੱਥੇ ਇਹ ਵੀ ਗੱਲ ਸੋਚਣ ਵਾਲੀ ਆ ਵੀ 12 ਸਾਲ ਮਾਤਾ ਦੇ ਗਰਭ ਵਿੱਚ ਇੱਕ ਬੱਚਾ ਕਿੱਦਾਂ ਰਹੇਗਾ 12 ਸਾਲ? ਇਹ ਕੁਦਰਤ ਦਾ ਕੁਦਰਤੀ ਆ, ਜਿਹੜਾ ਬੱਚੇ ਨੇ ਜਨਮ ਲੈਣਾ ਉਹਦਾ ਸਮਾਂ ਨਿਯਤ ਹੁੰਦਾ, ਤੇ 12 ਸਾਲ ਤੱਕ ਬੱਚਾ ਮਾਤਾ ਦੇ ਗਰਭ ਵਿੱਚ ਰਿਹਾ। ਤੇ ਫਿਰ ਭਾਈ ਸਾਹਿਬ ਕਹਿੰਦੇ ਆ, ਜੰਮਦੇ ਹੀ ਸੁੱਕ ਲਈ ਉਦਾਸੀ, ਵੀ 12 ਸਾਲ ਦੇ ਬੱਚੇ ਨੇ ਜਨਮ ਲਿਆ ਤੇ ਜੰਮਦਾ ਹੀ ਉਹ ਉਦਾਸੀ ਹੋ ਗਿਆ, ਭਾਵ ਜੰਗਲਾਂ ਨੂੰ ਚੜ ਗਿਆ। 12 ਸਾਲ ਦਾ ਬੱਚਾ ਜਨਮ ਲਏਗਾ, ਇਹ ਨਹੀਂ ਹੋ ਸਕਦਾ। 12 ਸਾਲ ਦਾ ਬੱਚਾ 12 ਸਾਲ ਪਹਿਲਾਂ ਦੇ ਮਾਤਾ ਦੇ ਗਰਭ 'ਚ ਰਿਹਾ ਤੇ 12 ਸਾਲ ਬਾਅਦ ਫਿਰ ਉਹਨੇ ਜਨਮ ਲਿਆ। ਜੰਮਦੇ ਹੀ ਸੁੱਕ ਲਈ ਉਦਾਸੀ, ਉਦਾਸੀ ਉਹ ਲੈ ਸਕਦਾ ਜਾਂ ਤੁਰ ਹੋ ਸਕਦਾ, ਜਿਹੜਾ ਤੁਰ ਸਕਦਾ ਹੋਏਗਾ, ਜਾਏਗਾ ਤੇ ਜੰਗਲਾਂ ਨੂੰ, ਉਹ ਨਾ ਜਿਹੜਾ ਤੁਰ ਸਕਦਾ ਹੋਏਗਾ। ਇੱਥੇ ਗੱਲ ਸਮਝਣ ਵਾਲੀ ਆ, ਭੇਦ ਆ। ਜਿੱਦਾਂ ਰਾਜੇ ਗੋਪੀ ਚੰਦ ਦੀ ਮਾਤਾ ਨੇ ਆਖਿਆ ਸੀ ਨਾ, ਬੇਟਾ, ਰਾਜੇ ਗੋਪੀ ਚੰਦ ਦੀ ਮਾਂ ਨੇ ਆਖਿਆ ਸੀ, ਪੁੱਤਰ ਰਾਜ ਛੱਡ ਕੇ ਜੰਗਲ ਵਿੱਚ ਚੱਲਿਆ, ਪੁੱਤਰ ਰਾਜ ਛੱਡ ਕੇ ਤੂੰ ਚੱਲਿਆ, ਉੱਥੇ ਤੂੰ 36 ਪ੍ਰਕਾਰ ਦਾ ਭੋਜਨ ਛਕੀ, ਬੇਟਾ ਤੂੰ ਮਖਮਲ ਦੇ ਗਦੇਲਿਆਂ ਤੇ ਪਈ ਤੇ ਕਿਲੇ ਵਿੱਚ ਰਹੀ। ਉਹ ਕਹਿੰਦਾ, ਮਾਂ ਮੈਂ ਰਾਜ ਛੱਡ ਕੇ ਚੱਲਿਆ, ਉੱਥੇ 36 ਪ੍ਰਕਾਰ ਦਾ ਭੋਜਨ ਕਿੱਥੇ? ਕਹਿੰਦੇ, ਭਾਈ ਇਹਦੀ ਗੱਲ ਵਿੱਚ ਭੇਦ ਹੈ, ਇਹ ਗੱਲ ਸਮਝਣ ਵਾਲੀ ਹੈ ਜਰਾ। ਉਹ ਕਹਿੰਦੇ, ਭਾਈ 36 ਪ੍ਰਕਾਰ ਦਾ ਭੋਜਨ ਕਹਿਣ ਦਾ ਮਤਲਬ ਇਹ ਆ ਵੀ ਉਦੋਂ ਛਕਣਾ ਕੁਛ ਜਦੋਂ ਪੂਰੀ ਭੁੱਖ ਲੱਗੀ ਹੋਵੇ, ਫਿਰ ਤੈਨੂੰ ਅੱਕਾਂ ਦੀਆਂ ਕੁੱਕੜੀਆਂ ਵੀ ਅੰਬਾਂ ਵਰਗੀਆਂ ਲੱਗਣਗੀਆਂ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਹ ਭੇਦ ਹੈ, ਅੱਕਾਂ ਦੀਆਂ ਕੁੱਕੜੀਆਂ ਵੀ ਅੰਬਾਂ ਵਰਗੀਆਂ ਲੱਗਣਗੀਆਂ ਉਦੋਂ ਛਕੀ ਜਦੋਂ ਭੁੱਖ ਲੱਗੇ। ਫਿਰ ਕਹਿੰਦਾ ਮਾਂ ਤੂੰ ਕਹਿੰਦੀ ਮਖਮਲ ਦੇ ਗਦੇਲਿਆਂ ਤੇ ਪੈਣਾ, ਉੱਥੇ ਕਿੱਥੇ ਮਖਮਲ ਦੇ ਗਦੇਲੇ? ਕਹਿੰਦੇ ਉਦੋਂ ਸੌਣਾ ਹੈ, ਆਪਣੇ ਆਪ ਹੀ ਜਦੋਂ ਡਿੱਗ ਪਏ ਪਤਾ ਹੀ ਨਾ ਲੱਗੇ। ਉਹ ਜਦੋਂ ਪੂਰੀ ਫੁੱਲ ਨੀਂਦ ਚੜ੍ਹੀ ਹੋਵੇ ਨਾ, ਉਦੋਂ ਤੇ ਰੋੜੇ ਵੀ ਨੇ ਨਾ, ਜਿਹੜੇ ਰੋੜੇ ਉਹ ਵੀ ਮਖਮਲ ਦੇ ਗਦੇਲੇ ਹੀ ਲੱਗਦੇ ਆ। ਜੇ ਨੀਂਦ ਨਾ ਆਈ ਹੋਵੇ ਤੇ ਆਪਾਂ ਇੱਧਰ ਨੂੰ ਪਾਸਾ ਇੱਧਰ ਨੂੰ ਪਾਸਾ, ਭਾਵੇਂ ਗੱਦੇ ਜਿੰਨੇ ਮਰਜ਼ੀ ਵਧੀਆ ਹੋਣ, ਨੀਂਦ ਹੀ ਨਹੀਂ ਆਉਂਦੀ ਰਾਤ ਨੂੰ। ਤੇ ਜੇ ਹੁਣ ਨੀਂਦ ਆਈ ਹੋਵੇ ਤੇ ਗੱਡੀਆਂ ਦੇ ਵਿੱਚ ਹੀ ਸੌਂ ਜੀ ਦਾ, ਗੱਡੀ 'ਚ ਹੀ ਨੀਂਦ ਆ ਜਾਂਦੀ ਹੈ। ਜੇ ਫੁੱਲ ਨੀਂਦ ਚੜ੍ਹੀ ਹੋਵੇ, ਡਰਾਈਵਰ ਡਰਾਈਵ ਕਰਦਾ ਵੀ ਕਈ ਬੰਦੇ ਡਰਾਈਵ ਕਰਦੇ ਹੀ ਸੌਂ ਜਾਂਦੇ ਆ, ਨੀਂਦ ਆਈ ਤੇ ਪਤਾ ਹੀ ਨਹੀਂ ਲੱਗਦਾ। ਉਦੋਂ ਪੁੱਤ ਸੌਵੀਂ ਜਦੋਂ ਫੁੱਲ ਨੀਂਦ ਆਈ ਹੋਵੇ, ਇਹਦਾ ਮਤਲਬ ਇਹ ਆ ਵੀ ਮਖਮਲ ਦੇ ਗਦੇਲਿਆਂ ਤੇ ਸੌਣਾ ਤੂੰ। ਫਿਰ ਕਹਿੰਦਾ ਮਾਂ ਤੂੰ ਕਹਿੰਦੀ ਕਿਲੇ 'ਚ ਰਹਿਣਾ, ਕਿਲਾ ਉੱਥੇ ਕਿਹੜਾ? ਕਹਿੰਦੇ ਰੱਬ ਦੇ ਪਿਆਰਿਆਂ ਦੇ ਸਤ ਸੰਗਤ ਕਰਦਾ ਰਹੀ, ਸਤ ਸੰਗਤ ਰੂਪੀ ਕਿਲੇ 'ਚ ਰਹਿਣਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇੱਥੇ ਭਾਈ ਗੁਰਦਾਸ ਜੀ ਦੇ ਕਹਿਣ ਦਾ ਭਾਵ ਹੈ, ਸਮਾਂ ਪਾ ਕੇ ਜਿੱਦਾਂ ਬੱਚੇ ਦਾ ਜਨਮ ਹੁੰਦਾ, ਪ੍ਰਕਿਰਤੀ ਦਾ ਜਿਵੇਂ ਨਿਯਮ ਹੈ, ਪ੍ਰਕਿਰਤੀ ਦਾ ਜਿਵੇਂ ਨਿਯਮ ਹੈ, ਬੱਚੇ ਨੇ ਜਨਮ ਲੈ ਲਿਆ ਸਾਲ ਤੋਂ ਪਹਿਲਾਂ ਪਹਿਲਾਂ ਮਾਤਾ ਦੇ ਗਰਭ 'ਚ, ਜਦੋਂ ਬੱਚੇ ਨੇ ਜਨਮ ਲਿਆ ਤੇ ਫਿਰ ਸਾਧ ਸੰਗਤ 11 ਸਾਲ ਤੇ 3 ਮਹੀਨੇ ਭਾਵ ਕੇ 12 ਵਰੇ ਟੋਟਲ ਬਣਦੇ ਨੇ, ਸਤ ਸੰਗਤ ਰੂਪੀ ਗਰਭ ਵਿੱਚ ਰਿਹਾ ਸੁਖਦੇਵ ਮੁਨੀ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜਦੋਂ ਸੁਖਦੇਵ ਮੁਨੀ 12 ਸਾਲ ਸਾਧੂਆਂ ਦੀ ਸਤ ਸੰਗਤ ਰੂਪੀ ਗਰਭ ਵਿੱਚ ਰਿਹਾ ਨਾ, 12 ਸਾਲ ਬਾਅਦ ਫਿਰ ਅੰਦਰ ਗਿਆਨ ਦਾ ਜਨਮ ਹੋਇਆ। ਜੰਮਦੇ ਹੀ ਅੰਦਰ ਜਦੋਂ ਗਿਆਨ ਜੰਮ ਪਿਆ ਨਾ, ਅੰਦਰ ਜੰਮਦੇ ਹੀ ਸੁੱਕ ਲਈ ਉਦਾਸੀ, ਜਦੋਂ ਅੰਦਰ ਗਿਆਨ ਨੇ ਜਨਮ ਲੈ ਲਿਆ ਉਸੇ ਸਮੇਂ 12 ਸਾਲਾਂ ਦਾ, ਤੇ ਉਹ ਸੁਖਦੇਵ ਮੁਨੀ ਉਹ ਉਦਾਸੀ ਭਾਵ ਕੇ ਵਣਾਂ ਨੂੰ ਚੜ ਗਿਆ। ਆਖੋ ਸਤਨਾਮ
ਵਾਹਿਗੁਰੂ।
ਇਹ ਗੱਲ ਜੋ ਹੈ ਨਾ, ਮਹਾਂਪੁਰਖ ਬਚਨ ਕਰਿਆ ਕਰਦੇ ਸੀ ਭਾਈ, ਇਹਦੇ ਵਿੱਚ ਭੇਦ ਹੈ, ਇਹ ਗੱਲ ਨੂੰ ਸਮਝਣਾ, ਇਹ ਕਿਹੜਾ ਗਰਭ ਕਿਹੜੇ ਕਿਹੜੇ ਗਰਭ ਦੀ ਗੱਲ ਕਰਦੇ। 12 ਵਰੇ ਗਰਭਾਸ ਬਸ, ਜੰਮਦੇ ਹੀ ਸੁੱਕ ਲਈ ਉਦਾਸੀ। ਸਾਧ ਸੰਗਤ ਫਿਰ ਜੰਗਲਾਂ ਵਿੱਚ ਭਗਤੀ ਕਰਨੀ ਸ਼ੁਰੂ ਕਰਤੀ, ਵਣਾਂ ਦੇ ਵਿੱਚ ਮਾਰ ਕੇ ਚੌਂਕੜਾ ਬੈਠੇ ਰਹਿਣਾ ਹਰ ਸਮੇਂ।
8 ਪੈਰ ਦੀ ਸਮਾਧੀ ਲੱਗੀ ਰਹਿੰਦੀ ਹੈ,
ਸਾਡੇ ਵਰਗਿਆਂ ਦੀ ਨਹੀਂ, ਕਿਹਨਾਂ ਦੀ? ਉਹ ਤੇ ਟਰੈਕਟਰ ਚਲਾਉਂਦੇ ਹੋਣ, ਭਾਵੇਂ ਖੇਤਾਂ 'ਚ ਕੰਮ ਕਰਦੇ ਹੋਣ, ਭਾਵੇਂ ਸਾਈਕਲ ਚਲਾਉਂਦੇ ਨੇ, ਭਾਵੇਂ ਗੱਡੀ ਚਲਾਉਂਦੇ ਆ, ਭਾਵੇਂ ਕੋਈ ਵੀ ਕੰਮ ਕਰਦੇ ਨੇ, ਉਹਨਾਂ ਦੀ ਤੇ 8 ਪੈਰ ਦੀ ਸਮਾਧੀ ਹੈ, ਜਿਹੜੇ ਹਰ ਵੇਲੇ ਰੱਬ ਨੂੰ ਯਾਦ ਰੱਖਦੇ ਨੇ, ਜਿਹੜੇ ਕਦੇ ਭੁੱਲਦੇ ਹੀ ਨਹੀਂ ਉਹਨੂੰ, ਉਹਨਾਂ ਦੀ ਤੇ ਸਮਾਧੀ ਤੁਰਦਿਆਂ ਫਿਰਦਿਆਂ ਦੀ ਹੋਈ ਹੈ, ਕੋਈ ਚੌਂਕੜਾ ਮਾਰ ਕੇ ਸਮਾਧੀ ਦੀ ਗੱਲ ਨਹੀਂ। ਹੁਣ ਆਪਾਂ ਇਹ ਧਾਰਨਾ ਤੇ ਪੜ੍ਹਦੇ ਹਾਂ ਵੀ 8 ਪੈਰ ਦੀ ਸਮਾਧੀ ਲੱਗੀ ਰਹਿੰਦੀ ਹੈ, ਜੇ ਕੋਈ ਕਹੇ ਵੀ ਮੈਂ ਤੇ 8 ਪੈਰ ਸਮਾਧੀ ਲਾ ਕੇ ਬੈਠੂ ਤੇ ਮੈਂ ਸਾਨੂੰ ਕੱਖ ਕੌਣ ਪਾਊ, ਬੱਚਿਆਂ ਨੂੰ ਕੌਣ ਪਾਲੇਗਾ, ਡਿਊਟੀ ਕੌਣ ਕਰੇਗਾ, ਗੱਡੀਆਂ ਕੌਣ ਚਲਾਏਗਾ, ਇਹ ਸਮਾਧੀ ਦੀ ਗੱਲ ਨਹੀਂ। ਮਹਾਰਾਜ ਕਹਿੰਦੇ ਨੇ ਤੂੰ ਰੱਬ ਨੂੰ ਹਰ ਵੇਲੇ ਯਾਦ ਰੱਖ, ਕਰ ਖੇਤੀ, ਵਿਆਹ ਤੇ ਜਾ, ਪੈਲਸ ਵਿੱਚ ਜਾ, ਰੱਬ ਨੂੰ ਯਾਦ ਰੱਖੀ ਕਿਤੇ, ਉੱਥੇ ਜਾ ਕੇ ਉਹਨਾਂ ਦੇ ਨਾਲ ਹੀ ਨਾ ਰਲ ਜੀ, ਤੂੰ ਜਾ ਸ਼ਾਦੀ ਤੇ ਰੱਬ ਯਾਦ ਰੱਖੀ, ਬਾਜ਼ਾਰਾਂ ਵਿੱਚ ਜਾ ਰੱਬ ਯਾਦ ਰੱਖੀ, ਟਰੈਕਟਰ ਚਲਾ ਰੱਬ ਯਾਦ ਰੱਖੀ, ਤੇਰੀ ਉਹੀ ਸਮਾਧੀ ਹੈ। ਆਖੋ ਸਤਨਾਮ।
8 ਪੈਰ ਦੀ ਸਮਾਧੀ ਲੱਗੀ ਰਹਿੰਦੀ ਹੈ ਰੱਬ ਦੇ ਪਿਆਰਿਆ, 8 ਪੈਰ ਦੀ ਸਮਾਧੀ ਲੱਗੀ ਰਹਿੰਦੀ ਹੈ ਰੱਬ ਦੇ ਪਿਆਰਿਆ ਦੀ, 8 ਪੈਰ ਦੀ ਸਮਾਧੀ ਲੱਗੀ।
ਪੜੋ ਜਰਾ ਗੱਜ ਕੇ
ਰਹਿੰਦੀ ਓਏ ਰੱਬ ਦੇ ਪਿਆਰਿਆ,
ਪੈਰ ਦੀ ਸਮਾਧੀ ਲੱਗੀ ਰਹਿੰਦੀ ਹੈ ਰੱਬ ਦੇ ਪਿਆਰਿਆਂ ਦੀ
ਗੱਜ ਕੇ ਜਰਾ ਸਾਰੇ ਬੋਲਿਆ ਕਰੋ ਗੱਜ ਕੇ ਇੱਧਰ ਬੁਲਾਡੇ ਇਲਾਕੇ ਚ ਲੱਗੇ ਦੀਵਾਨ ਕਾਫੀ ਚਿਰ ਪਹਿਲਾਂ ਬਾਬਾ ਜੀ ਦੱਸਦੇ ਸੀ ਸੰਤ ਕਹਿੰਦੇ ਸਾਰੇ ਬੋਲੋ ਪਹਿਲੇ ਹਿੱਸੇ ਚ ਦਾਸ ਬੋਲੂ ਫਿਰ ਸਾਰੇ ਭਾਈ ਫਿਰ ਸਾਰੀਆਂ ਬੀਬੀਆਂ ਉਹ ਵਿਚਾਰੇ ਹੈ ਇੱਦਾਂ ਦੇ ਉਹਨਾਂ ਨੂੰ ਕਿ ਪਤਾ ਦੀਵਾਨ ਕੀ ਹੁੰਦਾ ਕਹਿੰਦੇ ਬਾਬਾ ਜੀ ਤੁਸੀਂ ਇਕੱਲੇ ਹੀ ਬੋਲੀ ਚਲੋ ਸਾਨੂੰ ਤੁਹਾਡੇ ਤੇ ਭਰੋਸਾ ਹੈ ਸਾਨੂੰ ਤੁਹਾਡੇ ਤੇ ਵਿਸ਼ਵਾਸ ਹੈ ਪੂਰਾ ਕਹਿੰਦੇ ਇਕੱਲੇ ਹੀ ਬੋਲੀ ਚਲੋ ਸਾਰੇ ਬੋਲਿਓ ਜਦ ਆ ਬਾਬਾ ਦਰਸ਼ਨ ਸਿੰਘ ਬੈਠੇ ਕਹਿੰਦੇ ਮੇਰੇ ਨਾਲ ਬੀਤੀ ਸਾਰੇ ਬੋਲੋ ਸਾਰਿਆਂ ਦੀ ਰਸਨਾ ਪਵਿੱਤਰ ਹੋਵੇ
ਅੱਠੋ ਪੈਰ ਦੀ ਸਮਾਧੀ ਸਮਾਧੀ ਲੱਗੀ ਰਹਿੰਦੀ ਹੈ ਰੱਬ ਦੇ ਪਿਆਰਿਆਂ ਪੈਰ ਦੀ ਸਮਾਧੀ ਲੱਗੀ ਰਹਿੰਦੀ ਹੈ ਰੱਬ ਦੇ ਪਿਆਰਿਆਂ
ਸੁਖਦੇਵ ਮੁਨੀ ਜੀ ਬੈਠ ਕੇ ਚੌਂਕੜਾ ਮਾਰ ਕੇ ਅੱਠੋ ਪੈਰ ਸੁਰਤ ਜਿਹੜੀ ਆ ਉਹਦੇ ਪਿਆਰ ਵਿੱਚ ਮਗਨ ਰਹਿੰਦੀ ਆ ਗਿਆਨ ਹੋ ਚੁੱਕਿਆ ਪਰ ਅਜੇ ਗੁਰੂ ਧਾਰਨ ਨਹੀਂ ਕੀਤਾ ਗੁਰੂ ਧਾਰਨ ਨਹੀਂ ਕੀਤਾ ਸੰਗਤ ਵਿੱਚ ਜਿਹੜੇ ਜਾਣ ਵਾਲੇ ਆ ਨਾ ਗੁਰਮੁਖੋ ਗਿਆਨ ਉਹਨਾਂ ਨੂੰ ਹੋ ਜਾਏਗਾ ਉਹਨਾਂ ਨੂੰ ਇਤਿਹਾਸ ਦਾ ਗਿਆਨ ਹੋ ਜਾਏਗਾ ਉਹਨਾਂ ਨੂੰ ਪਤਾ ਲੱਗ ਜਾਏਗਾ ਸਾਰਾ ਰਸ ਵੀ ਆਉਣ ਲੱਗ ਜਾਏਗਾ ਪਰ ਮੁਕਤੀ ਨਹੀਂ ਹੋਣੀ ਜਿੰਨਾ ਚਿਰ ਗੁਰੂ ਵਾਲੇ ਨਹੀਂ ਬਣਦੇ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਹੁਣ ਸੁਖਦੇਵ ਮੁਨੀ ਜੀ
ਡਾਊਨਲੋਡ ਫਰੋਮ ਅਪਨਾ ਐਫਐਮ.com